समरथ डोलन ते राखो प्रभु नानक दे कर हथ याही कुल ते प्रगट होए ताही कुल को नाम पुन द्वादश गुरिंड को मेरी है प्रणाम। एको ओंकार सतगुरु प्रसाद लिखतो दयाल सिंह जोग उपमा भाई राम सिंह जी ते बिहारी सिंह भगवान सिंह लखा सिंह उमराओ सिंह तख्त सिंह होर समूह संगत को श्री वाहिगुरु जी की फतेह बुलाई प्रमाण करनी हाथ जोड़ के सरबत नू होर जी एथे हमारे पास सुख आनंद है आपको गुरु साहब जी सुखी आनंद रखे होर जी सुख निदान पहुंचा तुम्हारा डेढ़ पाओ पक्का होर जी हमारे को कुछ लोड़ नहीं ना कपड़े की ना किसे छकन दी चीज की ना टके पैसे की हमारे पास सबो कुछ गुरु जी ने दे रखा है बथेरा एक सुख निदान दी लोड़ थी सो ए भी आपकी कृपा से बहुत आए पहुंचा है लोड़ ए बड़ी है जो एक तुम्हारे दर्शन दी और भजन परमेश्वर का कर्म दी भी ते कराउन दी भी सो जी तुसी तकड़े हो के भजन बाणी करो सारी संगत बहुत सुख होवेगा भजन बाणी ते होर जी पिछा रात सवा पैर रही ते इशनान करन दा गुरु जी ने बड़ा महात्म लिखा है सो स्नान भी जरूर करना पिछा रात जरूर होर जी भाई गुरदित्ते राम दी सेवा जरूर करनी जितनी बाण आवे सर्व सिखा को हुक्म है शब्द दी भेटा देनी सो गुरु जी को पहुंचदी है जो शब्द दी भेटा दिंदा है कोई सत प्रतीत करनी इस वचन दी अर ए भी कहावत है जो दसा मनुखा कियां लठ जां एक आदमी दा पार हो जांदा है सो जी जे बहुते शरीर थोड़ी थोड़ी भी सेवा करन ता एक शरीर दा अच्छा गुजारा हो जांदा है होर गुरदित्ता राम जी हमारी श्री वाहेगुरु जी की फतेह बुलाई प्रमाण करनी आपने जे मेरे को गुरु जी पंजाब में ले जाऊ ता तुमको भी अच्छा होगा भजन वाणी करना रात दिन तकड़े होके शब्द भी पढ़ना बेले शब्द दे फिर भजन करना तकड़े होके फिर कोई थोड़ा ना कोई दुख रहूगा सत प्रतीत करनी इस वचन दी सब ने एओ अरदास देनी कलकत्ते भाई राम सिंह जी को बड़ी संगत में एक ओंकार सतगुरु प्रसाद लिखतो दयाल सिंह ते कृपाल सिंह जोग उपमा भाई मस्तान सिंह जी ते कान सिंह जोत सिंह रामेश्वर सिंह नारायण सिंह दुआ नारायण सिंह होर झाड़मड़ी उत्तम सिंह और मढौर ईसर सिंह मान सिंह होर सरबत संगत सौडे की रो होर सबूह संगत को श्री वाहेगुरु जी की फतेह बुलाई हाथ जोड़ के प्रमाण करनी जी माइया बीबिया नू राम सत बचनी होर भाई खालसा जी सरबत ने भजन बाणी करना तकड़े होके देखना ढिले ना पै जाना सानू भी जे गुरु संगत दा दर्शन कराऊ ता होए जाऊ नहीं ता देहां दा मेला ता अनित ही है इथे कौन सी देह ने स्थिर रहना है स्थित ता सदा नाम ही है होर बहुता की लिखिए दुनिया अरदासियां अरदासां देख लैणियां ए सारी संगत दे वास्ते हैं जो इन्हां में लिखा है सो सब को करना चाहिए होर जो कोई साडी चिट्ठी आवे ता तुसी लैणी लै के जिथे दी होवे उथे पहुंचा देनी ए अरदास देनी ऊ वाले मस्तान सिंह नूं होर भाई समुंद सिंह जी मेले उत्ते अन्न पानी आपो अपना खाना गुरुद्वारे तीर्थां उत्ते मुगसर आनंदपुर दमदमे अमृतसर होर भाई लाल सिंह गुट्टी वाले दी प्रवस्ती रखनी सारी संगत ने लाल सिंह ने मस्ताने होके जमीन बेच के साध संगत नूं शिकायत दित्ती पटियाले वालिया ने नामा कट दिता कोई रुजगार रहा नहीं भाई लाल सिंह को के ता संगत दा आसरा के गुरु जी दा आसरा है और सिंह बहुत चंगा है भाई लाल सिंह ए बात थोड़ी लिखी बहुत करके समझनी समा है लंघ जाऊ ਦਸਾਂ ਜਣਿਆਂ ਦੀਆਂ ਲਾਠੀਆਂ ਇੱਕ ਆਦਮੀ ਦਾ ਬੋਝ ਹੋ ਜਾਂਦਾ ਹੈ। ਐਸੇ ਸਰੀਰ ਦੀ ਸੇਵਾ ਕਰੀ ਦਾ ਬਹੁਤ ਮਹਾਤਮ ਹੁੰਦਾ ਹੈ ਸਤ ਕਰਕੇ ਮੰਨਣਾ, ਕਿਉਂਕਿ ਮੰਗਣ ਵਾਲਾ ਤਾਂ ਮੰਗ ਲੈਂਦਾ ਹੈ, ਇੱਕ ਥਾਂ ਤੇ ਨਾ ਮਿਲਾ ਦੂਜੇ ਥਾਂ ਤੇ ਮੰਗ ਲੈਂਦਾ ਹੈ। ਜਿਸ ਨੇ ਨਾ ਮੰਗਣਾ ਨਾ ਪੱਲੇ ਕੁਛ ਹੋਵੇ ਉਸ ਦੀ ਸੇਵਾ ਦਾ ਬਹੁਤ ਲਾਭ ਹੁੰਦਾ ਹੈ। ਸਮੁੰਦ ਸਿੰਘ ਜੀ ਇਹ ਬਾਤ ਸਭ ਸਿੰਘਾਂ ਨੂੰ ਸੁਣਾ ਦੇਣੀ। ਹੋਰ ਸਮੁੰਦ ਸਿੰਘ ਜੀ ਤੁਸੀਂ ਖਾਨੇ ਆਪ ਜਾ ਕੇ ਅਤਰੀ ਦੇ ਮਾਂ ਬਾਪ ਨੂੰ ਆਖਣਾ ਇਹੋ ਤਾਂ ਆਣੀ ਹੈ, ਤੁਸੀਂ ਵੀ ਆਣੇ ਹੋ, ਕਿਸੇ ਸਿੱਖ ਦੇ ਲੜਕੇ ਨਾਲ ਆਨੰਦ ਪੜਾ ਦੇਵੋ ਅਤਰੀ ਦਾ, ਮੇਰੇ ਤਾਂ ਆਉਣ ਦੀ ਗੱਲ ਗੁਰੂ ਗੋਚਰੀ ਹੈ, ਅੰਗਰੇਜ਼ ਤਾਂ ਮੈਨੂੰ ਛੱਡਦੇ ਨਹੀਂ, ਗੁਰੂ ਛੁਡਾਏ ਲਏ ਤਾਂ ਭਾਵਾਂ ਛੁਡਾਏ ਲਵੇ, ਫੇਰ ਮੇਰੀ ਚਿੱਟੀ ਦਾੜੀ ਆ ਗਈ ਹੈ। ਜੋ ਇਹ ਬਾਤ ਦਾ ਹੁਣ ਸਮਾਂ ਨਹੀਂ ਰਹਾ, ਅੱਗੇ ਜੇ ਸਾਰੀ ਉਮਰ ਕੱਟਣੀ ਹੈ ਤਾਂ ਸਤ ਸੰਤੋਖ ਨਾਲ ਬੈਠੀ ਰਹੇ, ਭਜਨ ਬਾਣੀ ਬੈਠੀ ਕਰੇ ਤਾਂ ਵੀ ਚੰਗੀ ਹੈ, ਮਨੁੱਖ ਜਨਮ ਸਵਾਰ ਲੈ, ਜੇ ਵਿੱਚ ਡੁੱਲ ਗਈ ਤਾਂ ਦੋਹਾਂ ਸਿਰਿਆਂ ਤੇ ਜਾਓ, ਸਮਾਂ ਬੜਾ ਕਰੂਰ ਹੈ। ਤੁਸੀਂ ਭਾਈ ਸਮੁੰਦ ਸਿੰਘ ਜੀ ਆਪ ਖਾਨੇ ਜਾਣਾ ਤੇ ਹੋਰ ਭਲੇ ਮਾਨਸ ਲੈ ਜਾਣੇ ਨਾਲ, ਦੋਹਾਂ ਬਾਤਾਂ ਤੇ ਇੱਕ ਪ੍ਰਮਾਣ ਕਰ ਲੈ ਕਿ ਤਾਂ ਆਨੰਦ ਪੜਾ ਲੈ ਕਿਸੇ ਸਿੱਖ ਦੇ ਲੜਕੇ ਸਾਥ, ਨਹੀਂ ਤਾਂ ਸਤ ਸੰਤੋਖ ਨਾਲ ਬੈਠੀ ਪਰਮੇਸ਼ਰ ਦਾ ਨਾਮ ਜਪੇ, ਅੰਨ ਪਾਣੀ ਦਾ ਘਾਟਾ ਕੋਈ ਨਹੀਂ ਰਹੂਗਾ, ਦੇਵੀ ਸਰੂਪ ਹੋ ਜਾਊ ਜੇ, ਪਰ ਅੱਛੀ ਤਰ੍ਹਾਂ ਰਹੂਗੀ। ਸਮੁੰਦ ਸਿੰਘ ਜੀ ਤੁਸੀਂ ਅੱਛੀ ਤਰ੍ਹਾਂ ਸਮਝਾਇਓ ਅਤਰੀ ਨੂੰ, ਨਾਲੇ ਅਤਰੀ ਦੇ ਮਾਂ ਬਾਪ ਨੂੰ, ਇਹ ਬਾਤ ਥੋੜੀ ਲਿਖੀ ਤੁਸੀਂ ਬਹੁਤ ਕਰਕੇ ਸਮਝਣੀ। ਭਾਈ ਸਮੁੰਦ ਸਿੰਘ ਤੈਂ ਭਜਨ ਬਾਣੀ ਸੰਗਤ ਪਾਸੋਂ ਬਹੁਤ ਕਰਾਉਣੀ, ਤੁਸਾਂ ਦਾ ਵੀ ਬਹੁਤ ਭਲਾ ਹੋਊਗਾ, ਸਤ ਕਰਕੇ ਮੰਨਣਾ, ਚਿੱਠੀ ਦੇਣੀ ਸਮੁੰਦ ਸਿੰਘ ਕੋ, ਸਤਿ ਸ੍ਰੀ ਅਕਾਲ। ਇੱਕ ਬੇਦੀ ਅੰਮ੍ਰਿਤਸਰ ਜੀ ਸੇ ਰਾਮਦਾਸਪੁਰੇ ਮੈਂ ਆਇਆ, ਰੋਜ਼ ਸ੍ਰੀ ਸਤਿਗੁਰੂ ਜੀ ਕੀ ਮੂਰਤੀ ਉਤਾਰੇ, ਜਾਂ ਦੇਖੇ ਮੁੱਖ ਕਾ ਰੰਗ ਹੋਰ ਹੋ ਜਾਵੇ, ਮੂਰਤੀ ਪੂਰੀ ਨਾ ਉਤਰੇ। ਦੀਨਦਾਲ ਜੀ ਵਚਨ ਕੀਤਾ, ਕਾਹਨੂੰ ਜ਼ੋਰ ਲਾਉਂਦਾ ਹੈ, ਮੂਰਤੀ ਪੂਰੀ ਨਹੀਂ ਉਤਰੇਗੀ, ਹਾਰ ਕੇ ਹਟ ਜਾਵੇਗਾ, ਪੂਰੀ ਮੂਰਤੀ ਨਾ ਉਤਰੀ, ਚਲਾ ਗਿਆ। ਸਤਿਗੁਰੂ ਜੀ ਵਚਨ ਕੀਤਾ, ਮੈਂ ਤਰਖਾਣ ਹਾਂ, ਲੱਕੜੀ ਮੈਂ ਡਿੰਗ ਨਹੀਂ ਛੱਡਾਂਗਾ, ਹੁਣ ਕਾਣ ਨਹੀਂ ਰੱਖਣੀ, ਕੱਢ ਕੇ ਛੱਡਾਂਗਾ। ਸੂਤਰ ਨੂੰ ਦੇਖ ਕੇ ਦੁਨੀਆਂ ਕਹਿੰਦੀ ਹੈ, ਕੂਕੇ ਨੱਚਦੇ ਕਿਉਂ ਹਨ, ਮੁੱਖ ਵਾਗ ਵਾਜਾ ਮਤ ਪਖਾਵਜ ਭਾਉ, ਹੋਏ ਆਨੰਦ ਸਦਾ ਮਨ ਚਾਉ, ਇਹਾ ਭਗਤੀ ਇਹੋ ਤਪਤਾਉ, ਇਤ ਰੰਗ ਨਾਚੋ ਰੱਖ ਰੱਖੀ ਪਾਓ, ਪੂਰੇ ਤਾਲ ਜਾਣਾ ਸਲਾਹ, ਹੋਰ ਨੱਚਣਾ ਖੁਸ਼ੀਆ ਮਨ ਮਾਹ ਰਹਾਉ, ਸਤ ਸੰਤੋ ਵਜੈ ਦੋ ਤਾਲ, ਪੈਰੀ ਵਾਜਾ ਸਦਾ ਨਿਹਾਲ, ਰਾਗ ਨਾਦ ਨਹੀਂ ਦੂਜਾ ਭਾਉ, ਇਤ ਰੰਗ ਨਾਚੋ ਰੱਖ ਰੱਖ ਪਾਓ, ਭਉ ਫੇਰੀ ਹੋਵੇ ਮਨ ਚੀਤ, ਬਹਦਿਆ ਉੱਠਦਿਆ ਨੀਤਾ ਨੀਤ, ਲੇਟਣ ਲੇਟ ਜਾਣਾ ਤਨ ਸਵਾਹ, ਇਤ ਰੰਗ ਨਾਚੋ ਰੱਖ ਰੱਖ ਪਾਓ, ਸਿੱਖ ਸਵਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ, ਨਾਨਕ ਆਖੁਣ ਵੇਰਾ ਵੇਰ, ਇਤ ਰੰਗ ਨਾਚੋ ਰੱਖ ਰੱਖ ਪੈਰ। ਰਾਗ ਮੈਂ ਸ਼ਬਦ ਪੜਦੇ ਹਾਂ, ਮਨ ਇਕਾਗਰ ਹੋਏ ਕੇ ਮਸਤ ਬੇਪਰਵਾਹ ਹੋਏ ਕੇ ਸੂਤਰ ਨਿਕਲ ਆਉਂਦਾ ਹੈ। ਏਕ ਸਿੰਘ ਨਵੇਂ ਸ਼ਹਿਰ ਦਾ ਸੀ, ਚਮਤਕਾਰੇ ਵਿਚ ਫਸ ਗਿਆ, ਦਰਸ਼ਨ ਨੂੰ ਆਵੇ ਗੁਰੂ ਜੀ ਵਚਨ ਕੀਤਾ ਸੱਦ ਲਿਆਓ। ਸਿੰਘ ਸੱਦਣ ਗਿਆ, ਕਹਿਣੇ ਲਗਾ ਮੈਂ ਦਰਸ਼ਨ ਨਹੀਂ ਦੇਣਾ ਹੈ। ਸੁਧਾ ਸਿੰਘ ਪਿੰਡ ਮੰਡੀ ਵਾਲੇ ਨੂੰ ਬਾਰ ਮੈਂ ਭੇਜਿਆ ਉਠ ਖਰੀਦਣ ਨੂੰ, ਲੈ ਆਇਆ ਊਠ, ਦਸੌਰ ਕੀ ਚੀਜ਼ ਜੋ ਮੰਗਵਾਣੀ ਹੋਵੇ ਸੋ ਊਠਾਂ ਉੱਤੇ ਲੈ ਆਉਂਦੇ ਹੈ, ਅੰਨ ਘਿਓ ਲੂਣ, ਘਿਓ ਕੁੱਪਿਆਂ ਵਿਚ ਆ ਜਾਂਦਾ ਹੈ, ਹੱਟੀ ਮੈਂ ਸਰਬ ਚੀਜ਼ ਵਿਕਦੀ ਹੈ, ਸਿੰਘਾਂ ਕਾ ਵਹਿਣ ਦਰਿਆਏ ਕੇ ਬਹਿਣ। ਜੀ ਗੰਢ ਨਹੀਂ ਆਏ। ਸ੍ਰੀ ਸਤਿਗੁਰੂ ਜੀ ਵਚਨ ਕੀਤਾ, ਦੇਖੋ ਮੈਂ ਜੱਸੇ ਲੁਹਾਰ ਕਾ ਪੁੱਤ ਹਾਂ, ਚਾਰ ਆਨੇ ਕਰੰਡੀ ਕੀ ਮਿਹਨਤ ਕਰਨੇ ਵਾਲਾ, ਕੋਈ ਵੱਡਾ ਆਦਮੀ ਨਹੀਂ ਆ। ਪਰਮੇਸ਼ਰ ਕੇ ਪ੍ਰਤਾਪ ਨਾਲ ਸਭ ਮੱਥਾ ਟੇਕਦੇ ਹਾਂ। ਗੋਬਿੰਦ ਜੀ ਆਪਣਾ ਪ੍ਰਤਾਪ ਦਿਖਾ ਲਿਆ ਹੈ। ਰਾਜਾ, ਪ੍ਰਜਾ, ਬ੍ਰਾਹਮਣ, ਖੱਤਰੀ, ਸੂਦਰ, ਵੈਸ ਸਭ ਜਾਤ ਆ ਕੇ ਮੱਥਾ ਟੇਕਦੇ ਹਨ। ਅਕਾਲ ਪੁਰਖ ਨੇ ਆਪਣਾ ਰੂਪ ਦਿਖਾਇਆ ਹੈ। ਜੇ ਕਿਸੇ ਬ੍ਰਾਹਮਣ, ਖੱਤਰੀ, ਰਾਜੇ ਕੇ ਕਲਾ ਪ੍ਰਗਟ ਹੁੰਦੀ ਤਾਂ ਉਹਨਾਂ ਨੂੰ ਹੰਕਾਰ ਹੋ ਜਾਂਦਾ ਕਿ ਸਾਡੀ ਉੱਚੀ ਜਾਤ ਜਾਣ ਕੇ ਅਵਤਾਰ ਧਾਰਿਆ ਹੈ। ਬਾਬਾ ਜਮੀਤ ਸਿੰਘ ਗਿੱਲਾਂ ਰਾਮਦਾਸਪੁਰੇ ਸਾਹਿਬ ਆਇਆ, ਦਰਸ਼ਨ ਕੀਤਾ ਸ੍ਰੀ ਸਤਿਗੁਰੂ ਜੀ ਦਾ। ਗੁਰੂ ਜੀ ਦੇ ਸੁੱਚੀ ਪੁਸ਼ਾਕ ਪਹਿਰੀ ਹੋਈ ਸੀ। ਬਾਬੇ ਜਮੀਤ ਸਿੰਘ ਕੇ ਮਨ ਮੇ ਹੋਈ ਕਿ ਇਹੋ ਜੀ ਚੰਗੀ ਪੁਸ਼ਾਕ ਪਹਿਰੀ ਬੈਠੇ ਹੈ ਤੇ ਭਜਨ ਕਿਹੜੇ ਵੇਲੇ ਕਰਦੇ ਹੋਣਗੇ। ਬਾਬੇ ਕਾ ਫੁਰਨਾ ਜਾਣ ਕੇ ਗੁਰੂ ਜੀ ਭਜਨ ਕੀਤਾ, ਇਹਨਾਂ ਦੇ ਕੱਪੜੇ ਪਾਏ ਕੇ ਇਹਨਾਂ ਨੂੰ ਦਿਖਾਇਆ ਛੱਡਦਾ ਹਾਂ, ਮੇਰਾ ਤੇ ਇਹ ਹੈ ਆਸਣ ਕਸ਼ਹਿਰਾ ਤੇ ਗੜਵਾ ਡੋਰੀ। ਗੁਰੂ ਜੀ ਅਕਾਲ ਮੁੰਗੇ ਕੇ ਖੂਹ ਪਰ ਦਾਤਨ ਕਰਦਿਆਂ ਬਚਨ ਕੀਤਾ, ਭਾਈ ਬੁੱਧ ਸਿੰਘ ਤੇ ਮੈਂ ਕਈ ਜਨਮਾਂ ਕੇ ਇਕੱਠੇ ਹੈ। ਇਹੋ ਬੋਲਾ ਤਿੰਨ ਫੇਰੀ ਕੀਤਾ, ਮੈਂ ਤੇ ਬੁੱਧ ਸਿੰਘ ਕਈ ਜਨਮਾਂ ਕੇ ਇਕੱਠੇ ਹੈ, ਜਿੱਥੇ ਕਿੱਥੇ ਮੇਰੇ ਤੇ ਇਹ ਤੋਂ ਕੰਮ ਸਵਰਦਾ ਹੁੰਦਾ ਹੈ। ਜੋ ਇਸ ਦੀ ਨਿੰਦਿਆ ਕਰੂਗਾ ਉਸਦਾ ਕਦੇ ਭਲਾ ਨਾ ਹੋਊਗਾ। ਬਖਤਗੜ੍ਹ ਕੀ ਪੰਚਾਇਤ ਆਈ, ਪੈਰੇ ਵਾਲੇ ਨੇ ਕਿਹਾ ਸ੍ਰੀ ਸਤਿਗੁਰੂ ਜੀ ਬਿਰਾਜੇ ਹੋਏ ਹੈ। ਉਸੀ ਵਕਤ ਸਤਿਗੁਰੂ ਜੀ ਬਚਨ ਕੀਤਾ, ਕੌਣ ਹੈ? ਪੈਰੇ ਵਾਲੇ ਨੇ ਕਿਹਾ, ਸੱਚੇ ਪਾਤਸ਼ਾਹ ਜੀ, ਬਖਤਗੜ੍ਹ ਕੀ ਪੰਚਾਇਤ ਦਰਸ਼ਨ ਨੂੰ ਆਈ ਹੈ। ਬਚਨ ਹੋਇਆ, ਤੂੰ ਕੀ ਕਿਹਾ ਹੈ? ਮੈਂ ਕਿਹਾ ਜੀ ਬਿਰਾਜੇ ਹੋਏ ਹੈ। ਦੀਨ ਦਿਆਲ ਜੀ ਬਚਨ ਕੀਤਾ, ਇਹ ਨਹੀਂ ਕਹਿਣਾ ਕਿ ਬਿਰਾਜੇ ਹੋਏ ਹੈ, ਅਸੀਂ ਕਦੀ ਵੀ ਨਹੀਂ ਬਿਰਾਜੇ, ਸਦਾ ਹੀ ਜਾਗਦੇ ਹੈ। ਸਤਿਗੁਰ ਜਾਗਤਾ ਹੈ ਦੇਓ। ਹਰਸਾ ਸਿੰਘ ਆਇਆ, ਪੁੱਛਣੇ ਲਗਾ ਕਿ ਸਤਿਗੁਰੂ ਜੀ ਕਿਹੜੇ ਹੈ। ਸਿੰਘਾਂ ਨੇ ਦੂਰ ਸੇ ਦੱਸਿਆ ਕਿ ਉਹ ਲੰਬੀ ਮੂਰਤ ਹੈ, ਦਿਸਦੀ ਦੂਰ ਸੇ। ਹਰਸਾ ਸਿੰਘ ਨੇ ਜਾ ਕੇ ਚਰਨਾਂ ਪਰ ਸੀਸ ਨਵਾਇਆ, ਫਤਿਹ ਬੁਲਾਈ। ਅੰਤਰਜਾਮੀ ਗੁਰੂ ਜੀ ਬਚਨ ਕੀਤਾ, ਤੇਰੇ ਦਿਲ ਵਿਚ ਹੋਵੇਗੀ ਕਿ ਕਲਾਮ ਹੋਣੀ ਹੈ। ਭਾਈ, ਜੋ ਕੋਈ ਇੱਕ ਵਾਰੀ ਕਲਾਮ ਆਖਦਾ ਹੈ ਤਿਸ ਦਾ ਸੌ ਵਾਰੀ ਮੂੰਹ ਕਾਲਾ ਹੁੰਦਾ ਹੈ। ਝੂਠੇ ਲੋਕ ਆਖਦੇ ਹੈ ਕਿ ਸੱਯਦ ਜਾਦੀ ਥੀ ਕਲਾਮ ਲੈ ਆਇਆ ਹੈ, ਜਿਨ੍ਹਾਂ ਨੂੰ ਕਲਾਮ ਸੁਣਾਉਂਦੇ ਹਨ ਸੋ ਕਮਲੇ ਹੋ ਜਾਂਦੇ ਹਨ। ਝੂਠੇ ਲੋਕ ਇਹ ਨਹੀਂ ਸਮਝਦੇ ਜੋ ਕਲਾਮ ਕੀ ਤੇ ਸਿੱਖੀ ਬਾਣਾ ਕੀ। ਜਿਹੜਾ ਕਲਾਮ ਪੜ੍ਹਦਾ ਹੈ ਸੋ ਸਿੱਖੀ ਬਾਣਾ ਕਿਉਂ ਰੱਖਦਾ ਹੈ? ਗ੍ਰੰਥ ਸਾਹਿਬ ਦੀ ਬਾਣੀ ਕਾਹਨੂੰ ਮੰਨਦਾ ਹੈ? ਕਲਾਮ ਪੜ੍ਹਨ ਵਾਲਾ ਇਤਨਾ ਨਹੀਂ ਸੋਚਦਾ ਇਹਨਾਂ ਲੋਕਾਂ ਨੂੰ? ਸਾਰੇ ਹੀ ਸੱਚੀ ਮਣੀ ਕੋ ਝੂਠ ਆਖਦੇ ਹਨ, ਸੱਚੇ ਸ਼ਬਦ ਨੂੰ ਕਲਾਮ ਕਹਿੰਦੇ ਹਨ। ਮੈਂ ਤਾਂ ਭਾਈ ਸੱਚਾ ਸ਼ਬਦ ਦਿੰਦਾ ਹਾਂ, ਝੂਠ ਕੀ ਸਫ਼ਾ ਉਠਾਉਂਦਾ ਹਾਂ, ਸੱਚ ਵਰਤਾਉਂਦਾ ਹਾਂ। ਸਾਰੀ ਧਰਤੀ ਉੱਪਰ ਨਾਮ ਦਾ ਗੱਫਾ ਵਰਤਾਵਾਂਗਾ, ਸਾਰੀ ਪ੍ਰਿਥੀ ਨੂੰ ਤਾਰਾਂਗਾ, ਉਹਦੇ ਅਸਲੋ ਧਰਮ ਵਰਤਾਵਾਂਗਾ। ਹਰਸਾ ਸਿੰਘ ਨੇ ਸਮਝਿਆ, ਜੋ ਮੇਰੇ ਦਿਲ ਵਿੱਚ ਸੀ ਸੋ ਸਭ ਬਾਤਾਂ ਮੇਰੀਆਂ ਕਹੀਆਂ ਹੈ, ਸੰਸੇ ਸਭ ਦੂਰ ਹੋਏ। ਬਿਨਾਂ ਕਹਿ ਥੀ ਸਭ ਮੇਰੇ ਸੰਸੇ ਦੂਰ ਕੀਤੇ ਹੈ। ਬਿਨ ਬਕਨੇ ਬਿਨ ਕਾਹਨ ਕਹਾਮਨ ਅੰਤਰਜਾਮੀ ਜਾਣੈ, ਇਹੋ ਸੋ ਸਤਿਗੁਰੂ ਹੈ। ਹਰਸਾ ਸਿੰਘ ਨੇ ਭਜਨ ਲੀਤਾ, ਸੁਣਦੇ ਸਾਰ ਹੀ ਭਜਨ ਭਰਮ ਦੂਰ ਹੋਇਆ। ਇਹ ਤਾਂ ਦਸ ਪਾਤਸ਼ਾਹੀਆਂ ਕਾ ਨਾਮ ਹੈ, ਝੂਠੇ ਲੋਕ ਕਲਾਮ ਕਹਿੰਦੇ ਹੈ। ਹਰਸਾ ਸਿੰਘ ਗ੍ਰੰਥੀਆਂ ਵਿੱਚ ਪਾਠ ਕਰਿਆ ਕਰੇ, ਜੈਸਾ ਕੋਈ ਦਿਲ ਵਿੱਚ ਧਾਰ ਕੇ ਆਉਂਦਾ ਹੈ ਤੈਸਾ ਉੱਤਰ ਦਿੰਦੇ ਹਨ, ਜੈਸਾ ਆਰਾਧਦਾ ਹੈ ਤੈਸਾ ਫਲ ਪ੍ਰਾਪਤ ਹੁੰਦਾ ਹੈ, ਮਨੋ ਕਾਮਨਾ ਸਿੱਧ ਹੁੰਦੀ ਹੈ, ਮਾਨਸ ਤੇ ਦੇਵਤਾ ਹੋ ਜਾਂਦਾ ਹੈ। ਇੱਕ ਨਾ ਮਿਲਾ ਨਿਰਮਲਾ ਆਇਆ, ਕਹਿਣੇ ਲਗਾ ਮੈਨੂੰ ਸੋ ਭਜਨ ਮਿਲੇ ਜਿਸ ਤੇ ਸੂਤਰ ਹੁੰਦਾ ਹੈ। ਸ੍ਰੀ ਸਤਿਗੁਰੂ ਜੀ ਭਜਨ ਕੀਤਾ, ਗ੍ਰੰਥ ਸਾਹਿਬ ਮੈਂ ਲਿਖਾ ਹੈ ਸੋ ਖੋਜ ਲਵੋ, ਨਾ ਭਜਨ ਦਿੱਤਾ। ਇੱਕ ਦਿਨ ਬਚਨ ਕੀਤਾ, ਐਸਾ ਸਮਾਂ ਆਵੇਗਾ ਇੱਕੋ ਵਾਰੀ ਸਾਰਿਆਂ ਨੂੰ ਭਜਨ ਸੁਣਾਇਆ ਦੇਵਾਂਗੇ ਉੱਚੀ ਜਗ੍ਹਾ ਖੜੋਏ ਕੇ। ਇੱਕ ਵਾਰੀ ਬੋਲਾ ਸਾਰੀ ਪ੍ਰਿਥਵੀ ਕੋ ਉੱਚੀ ਸੇ ਪੁਕਾਰ ਕੇ ਸੁਣਾਇਆ ਦੇਵਾਂਗੇ, ਸਾਰੀ ਪ੍ਰਿਥਵੀ ਇੱਕ ਮੇਰਾ ਨਾਮ ਜਪਣ ਲੱਗ ਜਾਵੇਗੀ, ਅਜੇ ਤਾਂ ਹੋਰ ਵੀ ਹਟ ਜਾਣਗੇ, ਜਦ ਫੇਰ ਸਮਾਂ ਆਊਗਾ ਤਾਂ ਦੱਸੂਗਾ। ਇੱਕ ਵਾਰੀ ਜੈਸੇ ਸਾਵਣ ਦੀ ਬਾਰਿਸ਼ ਮੇ ਸਭ ਹਰਿਆਵਲ ਹੋ ਜਾਂਦੀ ਹੈ, ਇਸੀ ਤਰ੍ਹਾਂ ਇੱਕ ਵੇਰੀ ਨਾਮ ਜਪਣ ਸਭ ਲੱਗ ਪੈਣਗੇ, ਜਿਸ ਤਰ੍ਹਾਂ ਪਹਿਲ ਛੱਲੇ ਨਾਲ ਦਾਦਰ ਬੋਲਣ ਲੱਗ ਪੈਂਦੇ ਹਨ, ਜਾਂ ਫੇਰ ਦੀਦਾਰ ਹੋਵੇਗਾ ਤਾਂ ਸਾਰੇ ਟੁੱਟੇ ਭੰਨੇ ਮਿਲਣਗੇ, ਜੋ ਜੋ ਨਾਮ ਕੀ ਅੰਸ਼ ਵਾਲਾ ਹੋਵੇਗਾ ਸੋ ਸੋ ਜਾਗ ਉੱਠੇਗਾ। ਹੁਣ ਤਾਂ ਲੋਕ ਆਖਦੇ ਹੈ ਜਾਦੂ ਮੰਤਰ ਤੰਤਰ ਸੇ ਵਸ ਕਰ ਲਈ ਸੂ ਪ੍ਰਿਥਵੀ, ਸਾਨੂੰ ਹੁਕਮ ਹੈ ਨਾਮ ਜਪਾਵਣ ਕਾ, ਇਕ ਵਾਰੀ ਸਾਰੀ ਧਰਤੀ ਉੱਤੇ ਸੰਤ ਖਾਲਸਾ ਕਰ ਦੇਵਾਂਗੇ। ਇਹ ਕਾਰੀਗਰ ਕਾ ਲੜਕਾ ਵੈਰਾਗੀ ਸੁਭਾਅ ਹੋਏ ਕੇ ਘਰੋਂ ਤੁਰਿਆ, ਸੂਲਰ ਗਾਓਂ ਮੈਂ ਉਦਾਸੀ ਸਾ ਤ੍ਰਿਕਾਲ ਦਰਸੀ। ਉਹ ਵੀ ਕਹਿੰਦਾ ਹੁੰਦਾ ਸੀ ਕਿ ਗੁਰੂ ਕਲਾ ਪ੍ਰਗਟ ਹੋਵੇਗੀ, ਕੇਸਾਧਾਰੀ ਪੰਥ ਪ੍ਰਗਟ ਕਰੇਗਾ, ਚਾਰ ਅੱਖਰਾਂ ਨਾਮ ਜਪਾਵੇਗਾ, ਰਾਜਾ ਪ੍ਰਜਾ ਸਭ ਭੈ ਕਰਨਗੇ, ਔਰ ਜੋ ਕੋਈ ਫੁਰਨਾ ਫੁਰੇਗਾ ਦਿਲ ਵਿਚ ਉਹ ਵੀ ਦੱਸੇਗਾ। ਸਾਧੂ ਰਿਧੀਆਂ ਸਿੱਧੀਆਂ ਕੇ ਸ਼ੁਮਾਰ ਕਰਕੇ ਤ੍ਰਿਕੁਟੀ ਕਾ ਧਿਆਨ ਧਰਦਾ ਸੀ, ਦਸਵੇਂ ਦੁਆਰੇ ਵੀ ਸਮਾਧੀ ਲੈਂਦਾ ਸੀ, ਜੋ ਆਵੇ ਲੋੜ ਵਾਲਾ ਤਾਂ ਰਸਤਾ ਦੱਸਣਾ, ਤ੍ਰਿਕੁਟੀ ਕੇ ਧਿਆਨ ਕੀ ਵਿਧ ਕਾ। ਉਹ ਤਰਖਾਣ ਕਾ ਪੁੱਤਰ ਸੂਲਰ ਮੈਂ ਆਇਆ ਵੈਰਾਗੀ ਹੋਏ ਕੇ, ਪਹਿਲੇ ਉਦਾਸੀਆਂ ਦੀਵਾਨਿਆਂ ਨੂੰ ਮਿਲ ਕੇ ਸਾਰਣੀ ਵਜਾਉਣੀ ਸਿੱਖੀ, ਦੇਵੀ ਦਾ ਸੰਗ ਜਦ ਤੁਰੇ ਤਾਂ ਨਾਲ ਜਾਣਾ, ਸਾਰਣੀ ਵਜਾਉਣੀ ਢੋਲ ਵੱਜਣਾ ਤਾਂ ਅੱਗੇ ਨੱਚਣਾ, ਟੋਪੀ ਫੁੰਮਣਾ ਵਾਲੀ ਸਿਰ ਤੇ ਰੱਖਣੀ, ਹੀਰ ਰਾਂਝਾ ਗਾਉਣਾ, ਮਨਸਾ ਦੇਵੀ ਦੇ ਸੰਗ ਜਾਂ ਤੁਰਦੇ ਤਾਂ ਨਾਲ ਉਸਨੇ ਜਾਣਾ। ਇਕ ਵਾਰ ਸੰਗ ਚੁੰਨੀ ਮੈਂ ਆਇਆ ਉਤਰਿਆ, 20 ਦਿਨ ਰਹਿਆ ਫਿਰ ਚਲਾ ਗਿਆ। ਸਿੰਘਾਂ ਦੇ ਵੇਲੇ ਦੇ ਲੋਕ ਭੋਲੇ ਸੇ, ਫਰੰਗੀ ਕੇ ਕਾਨੂੰਨ ਕੁਝ ਨਾ ਸੀ ਜਾਣਦੇ, ਚੌਂਕੀਦਾਰ ਜੋ ਕਰੇ ਸੋ ਮੰਨਦੇ ਸੀ, ਸਾਰੇ ਡਰਦੇ ਸੇ। ਉਸ ਸਮੇਂ ਫਰੰਗੀ ਨਾ ਆਇਆ ਸੀ, ਸਾਰਣੀ ਵਾਲੇ ਜਿਉਣ ਦਾਸ ਨੇ ਸਾਰਣੀ ਮਾਲਵੇ ਦੇਸ ਜਾ ਕੇ ਵੈਰਾਗੀ ਹੋਏ ਕੇ ਪੱਠੀ ਵਿਚ ਦੇ ਦਿੱਤੀ। ਕਾਲੇ ਕੀ ਦੁਗਾਲ ਜੋਗਾ ਅਭਿਆਸੀ ਜੋ ਸੰਤ ਸੇ ਜਿਉਣ ਦਾਸ, ਉਹਨਾਂ ਦੀ ਉਸਤ ਸੁਣ ਕੇ ਗਿਆ, ਜਾ ਕੇ ਕਹਿਣੇ ਲਗਾ ਸੰਤਾਂ ਕਾ ਦਰਸ਼ਨ ਕਰਨਾ ਹੈ। ਉਹਨਾਂ ਨੇ ਕਿਹਾ ਕਿ ਹੁਣ ਨਹੀਂ, ਜਦ ਟਹਿਲ ਵਾਲਾ ਜਾਵੇਗਾ ਤਦ ਨਾਲ ਜਾਈ। ਨਾਲ ਗਿਆ ਟਹਿਲ ਵਾਲੇ ਦੇ, ਮੋਗਰੀ ਮਾਰ ਕੇ ਫਲਾ ਉਖੇੜ ਕੇ ਅੰਦਰ ਗਿਆ, ਜਲ ਦਾ ਘੜਾ ਰੱਖਿਆ, ਸੰਤ ਜੋ ਸੀ ਉਸਨੇ ਆ ਕੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ। ਜਿਉਣ ਦਾਸ ਨੇ ਹੱਥ ਜੋੜ ਕੇ ਕਿਹਾ ਜੀ ਮੈਨੂੰ ਨਾਮ ਕਾ ਉਪਦੇਸ਼ ਦੱਸੋ। ਸੰਤ ਜੋਗਾ ਅਭਿਆਸੀ ਨੇ ਕਿਹਾ ਕਿ ਸਾਡਾ ਉਪਦੇਸ਼ ਸੋ ਸੁਣੇ ਜੋ ਜਿਉਂਦਾ ਮਰ ਜਾਏ। ਪਹਿਲਾਂ ਤਾਂ ਛਕਣਾ ਥੋੜਾ, ਨੀਂਹ ਥੋੜੀ ਕਰਨੀ, ਦੁਨੀਆਂ ਕੇ ਰੂਪ ਦੇਖਣੇ ਤੇ ਹੋਰ ਭਟਕਣਾ ਛੱਡੇ, ਕੋਈ ਰਸ ਨਾ ਲਵੇ, ਸਾਰੇ ਸੁਭਾਅ ਛੱਡੇ ਸੋ ਸਾਡਾ ਉਪਦੇਸ਼ ਲਵੇ। ਜਿਉਣ ਦਾਸ ਨੇ ਕਿਹਾ ਨੀਂਦ ਤਾਂ ਅਸੀਂ ਅੱਗੇ ਹੀ ਥੋੜੀ ਲੈਂਦੇ ਹਾਂ, ਸਾਡਾ ਕੋਈ ਵਿਸ਼ਾ ਨਹੀਂ ਹੈ ਕਿਸੇ ਤਰ੍ਹਾਂ ਦਾ, ਤੁਹਾਡੀ ਮਿਹਰ ਕਰਕੇ ਕੋਈ ਅੱਛਾ ਨਹੀਂ ਲੱਗਦਾ ਹੈ। ਜੋਗਾ ਅਭਿਆਸੀ ਨੇ ਕਿਹਾ ਚਾਰ ਉਪਦੇਸ਼ ਹਨ, ਰਾਮ ਰਾਮ, ਓਵੰ, ਸੋਹੰ, ਵਾਹਿਗੁਰੂ, ਜਿਹੜਾ ਤੈਨੂੰ ਅੱਛਾ ਲੱਗਦਾ ਹੈ ਸੋ ਕਰ। ਜਿਉਣ ਦਾਸ ਨੇ ਕਿਹਾ ਵਾਹਿਗੁਰੂ ਮੰਤਰ ਜਪਾਂਗਾ, ਸਮਾਂ ਪਾਏ ਕੇ ਸਮਾਧੀ ਲੱਗਣ ਕੀ ਵਿਧੀ ਦੱਸ ਦਿੱਤੀ। ਸੰਤਾਂ ਨੇ ਕਿਹਾ ਕਿ ਜਿੰਨਾ ਚਿਰ ਪਹਿਲੇ ਦਿਨ ਆਸਣ ਲਾ ਕੇ ਬੈਠੇਗਾ ਉਤਨਾ ਚਿਰ ਰੋਜ਼ ਕਾ ਪੱਕ ਜਾਵੇਗਾ, ਪਦਮ ਆਸਣ ਲਗਾਏ ਕੇ ਤ੍ਰਿਕੁਟੀ ਕਾ ਧਿਆਨ ਧਰਨਾ। ਸਭ ਰਹਿਣੀ ਬਹਿਣੀ ਸਮਝਾਈ ਤੇ ਕਿਹਾ ਹੁਣ ਜਿੱਥੇ ਮਰਜ਼ੀ ਹੈ ਉੱਥੇ ਬੈਠ ਕੇ ਕਮਾਇ ਲੈ, ਸਵਾਸ ਨਾਲ ਭਜਨ ਕਰਨਾ, ਆਪਣੇ ਕੋਲ ਅਸੀਂ ਨਹੀਂ ਅਟਕਣ ਦਿੰਦੇ। ਛੁੱਟੀ ਲੈ ਕੇ ਜਿਉਣ ਦਾਸ ਜਨਮ ਕੇ ਨਗਰ ਆਇਆ, ਇੱਕ ਛੰਨ ਬਣਾਏ ਕੇ ਬੈਠਾ, ਸਮਾਧੀ ਲੱਗਣੇ ਲੱਗੀ। ਜਾਂ ਬਰਸ ਰੋਜ਼ ਹੋਇਆ ਸਮਾਧੀ ਲੱਗਦਿਆਂ ਤੇ ਭਜਨ ਕਰਦਿਆਂ, ਤਾਂ ਇੱਕ ਦਿਨ ਸਮਾਧੀ ਮੈਂ ਬੈਠਾ ਸੀ, ਇੱਕ ਸਰਪ ਫੁੰਕਾਰੇ ਮਾਰਨੇ ਲਗਾ, ਮੁਖ ਪਰ ਚੌੜੇ ਫਾਂਸੇ। ਜਾਂ ਨੇਤਰ ਖੋਲ ਕੇ ਦੇਖਿਆ ਤਾਂ ਸਰਪ ਫੁੰਕਾਰੇ ਮਾਰਦਾ ਹੈ। ਜਿਉਣ ਦਾਸ ਡਰ ਕੇ ਆਸਣ ਛੱਡ ਕੇ ਦੂਰ ਜਾ ਖਲੋਇਆ, ਫੇਰ ਦੇਖੇ ਤਾਂ ਕੋਈ ਸਰਪ ਨਹੀਂ ਹੈ, ਉਸਨੇ ਜਾਣਿਆ ਜੋ ਛਲੀਆ ਛਲ ਗਿਆ ਹੈ, ਜੇਕਰ ਨਾ ਉੱਠਦੇ ਤਾਂ ਮਹਾਰਾਜ ਜੀ ਗੋਦ ਮੇ ਲੈ ਲੈਂਦੇ। ਪਛਤਾਇਆ ਕਿ ਪਰਮੇਸ਼ਰ ਕੇ ਮਿਲਣੇ ਕਾ ਵੇਲਾ ਸੀ, ਬੈਠ ਗਿਆ, ਪਛਤਾਵਾ ਬਹੁਤ ਕੀਤਾ। ਪਛਤਾਵੇ ਕੇ ਵਿਚ ਜੋਗ ਅਭਿਆਸ ਦੀ ਬਿਰਤੀ ਛੱਡ ਕੇ ਉਦਾਸ ਹੋਏ ਕਰ ਚੁੰਨੀ ਮੈਂ ਆਏ ਡੇਰਾ ਲਾਇਆ। ਸਰੀਰ ਕਿਸ ਹੋਇਆ ਹੋਇਆ ਸੀ ਬੰਦਗੀ ਕਰਦਿਆਂ ਦਾ, ਧਰਮਸਾਲ ਮੈਂ ਰੌਲਾ ਕਰਕੇ ਬਿਰਤੀ ਨਾ ਲੱਗੇ ਤਾਂ ਚੁਬਾਰੇ ਮੈਂ ਜਾਇਰ ਹੈ। ਦੋ ਵਰਸ ਤਾਂ ਕੱਟੇ, ਫੇਰ ਘਰ ਵਾਲਿਆਂ ਕੇ ਮਨ ਮੇ ਫਰਕ ਕੀ ਬਾਤ ਹੋਈ। ਸੰਤ ਨੇ ਫਰਕ ਕੀ ਵਾਰਤਾ ਜਾਣ ਕੇ ਚੁੰਨੀ ਵਿਚ ਹੀ ਗੁੱਗੇ ਮਾੜੀ ਦੀ 12 ਦਰੀ ਹੈ, ਉਥੇ ਡੇਰਾ ਜਾਇ ਲਾਇਆ। ਤਿਸ ਜਗ੍ਹਾ ਮੈਂ ਸੰਤ ਜਿਉਣ ਦਾਸ ਜੀ ਲੱਗੇ ਬੰਦਗੀ ਕਰਨ, ਸਵਾਲ ਨਾ ਸੇ ਕਰਦੇ, ਜੋ ਹੁਕਮ ਨਾਲ ਆਇਆ ਜਾਵੇ ਤਾਂ ਵਰਤਣਾ। ਜੇ ਕੋਈ ਆਵੇ ਉਸ ਨੂੰ ਕਹਿਣਾ ਹੋਰ ਗੱਲ ਨਾ ਕਰੋ, ਜਾਂ ਪਰਮੇਸ਼ਰ ਦੀ ਗੱਲ ਸੁਣੋ ਜਾਂ ਸੁਣਾਵੋ। ਹੋਰ ਗੱਲਾਂ ਜਿਨ ਕਰਨੀਆਂ ਹੈ ਸੋ ਬਾਹਰ ਜਾ ਕੇ ਕਰੋ। ਸਾਧਕੀ ਉਪਮਾ ਸੁਣ ਕੇ ਸਾਧ ਆਵਣੇ ਲੱਗੇ। ਗਿਆਨ ਚਰਚਾ ਕਰਨੀ ਜਾਂ ਕਿਸੇ ਨੇ ਬ੍ਰਹਮ ਕਹਿਣਾ ਤਾਂ ਸੰਤਾਂ ਨੇ ਕਹਿਣਾ, ਜਦ ਜਾਣ ਲਿਆ ਬ੍ਰਹਮ ਤਾਂ ਬੋਲਣਾ ਕਿੱਥੇ ਰਿਹਾ, ਜਾਂ ਸਾਰੇ ਹੀ ਇੱਕ ਬ੍ਰਹਮ ਹੈ। ਜਿਉਣ ਦਾ ਸੰਤ ਨੇ ਕਿਹਾ ਕਿ ਮੈਨੂੰ ਗੁੱਗੇ ਨੇ ਦਰਸ਼ਨ ਦਿੱਤਾ ਹੈ, ਜਾਂ ਮੇਰੇ ਕੋਲ ਆਇਆ ਤਾਂ ਸ਼ਾਂਤ ਵਰਤ ਗਈ। ਲੋਕ ਕਹਿੰਦੇ ਹੈ ਭੈ ਦਿੱਤਾ ਹੈ, ਮੈਨੂੰ ਤਾਂ ਕੋਈ ਭੈ ਨਹੀਂ ਹੋਇਆ। ਪਾਤਰੋਂ ਕਾ ਮਹੀਨਾ ਆਇਆ, ਗੁੱਗੇ ਦਾ ਮੇਲਾ ਲੱਗਾ, ਸਭ ਚੇਲੇ ਇਕੱਠੇ ਹੋ ਕੇ ਖੇਡੇ। ਕਹਿਣ ਇੱਥੇ ਮੰਜਾ ਡਾਉਣ ਕਾ ਹੁਕਮ ਨਾ ਸੀ, ਇਹ ਕਿਉਂ ਮੰਜਾ ਡਾਉਂਦਾ ਹੈ? ਪਾਤਰੋਂ ਵਧੀ ਕੀ ਨੌਵੀਂ ਕੋ ਗੁੱਗੇ ਨੇ ਜਨਮ ਧਾਰਿਆ ਹੈ। ਜਿਸ ਵਕਤ ਚੰਦ ਚੜਦਾ ਹੈ ਉਸ ਵਕਤ ਉਸਦਾ ਜਨਮ ਹੋਇਆ ਹੈ। ਉਸ ਵਕਤ ਗੁੱਗੇ ਦੇ ਸੋਹਲੇ ਗਾਉਂਦੇ ਹੈ। ਇਹ ਕਰਾਮਾਤ ਸੀ ਮਾੜੀ ਮੈਂ ਚੰਦ ਚੜੇ ਤੇ, ਜਦੋਂ ਜੋਗੀ ਆਣ ਕੇ ਗਾਉਂਦੇ ਹਨ ਤਾਂ ਜਿੰਦਰਾ ਖੁੱਲ ਜਾਂਦਾ ਹੈ, ਆਪੇ ਹੀ ਜਿੰਦਰਾ ਖੁੱਲ ਕੇ ਤਖਤੇ ਖੁੱਲ ਜਾਣੇ। ਲੋਕਾਂ ਨੇ ਸਮਝਣਾ ਜੋ ਹੁਣ ਗੁੱਗਾ ਆਇਆ ਹੈ। ਖੁਸ਼ੀ ਕੇ ਸੋਹਲੇ ਗਾਉਂਦੇ ਹੈ, ਸੁਖਣਾ ਵੀ ਪੂਰੀ ਹੁੰਦੀ ਹੈ। ਜਿਉਣ ਦਾਸ ਨੇ 24 ਸਾਲ ਸਵਾਸ ਨਾਲ ਭਜਨ ਕੀਤਾ। ਉਸੀ ਸਮੇਂ ਸ੍ਰੀ ਸਤਿਗੁਰੂ ਜੀ ਨੇ ਸੂਬਾ ਕਾਹਨ ਸਿੰਘ ਨੂੰ ਭਜਨ ਦੇਣ ਵਾਸਤੇ ਭੇਜਿਆ ਮੈਣ ਦੁਆਬ ਮੇ। ਸੂਬਾ ਕਾਹਨ ਸਿੰਘ ਚੁੰਨੀ ਮੇ ਆਇਆ, ਦੀਵਾਨ ਲਾਉਣਾ ਸ਼ੁਰੂ ਕੀਤਾ। ਸ਼ਬਦ ਦੀ ਧੁਨ ਸੁਣ ਕੇ ਕਈਆਂ ਕਾ ਸੂਤਰ ਵੀ ਨਿਕਲਣੇ ਲਗਾ। ਲੋਕ ਕਹਿੰਦੇ ਹੈ ਪੰਥ ਕੈਸਾ ਪ੍ਰਗਟ ਹੋਇਆ ਹੈ। ਮੰਤਰ ਸੁਣ ਕੇ ਲੋਕ ਖੇਡਣ ਲੱਗ ਪੈਂਦੇ ਹੈ, ਖਬਰੇ ਕੀ ਜਾਦੂ ਕਲਾਮ ਸੁਣਾਏ ਦਿੰਦੇ ਹੈ। ਸਡੌਰੇ ਵੱਲ ਜਾਏ ਕੇ ਬਾਬਾ ਕਾਹਨ ਸਿੰਘ ਆਇਆ। ਅੱਗੇ ਤਾਂ ਬੜੀ ਚੁੰਨੀ ਸਿੰਘਾਂ ਨੇ ਭਜਨ ਲੈ ਸੇ, ਫੇਰ ਛੋਟੀ ਚੁੰਨੀ ਨੇ ਦੇਵੀ ਦਲੀਲਾਂ ਕਰਦੇ ਹੈ ਭਜਨ ਲੈਣ ਦੀਆਂ। ਜਿਉਣਦਾਸ ਨੂੰ ਦ੍ਰਿਸ਼ਟਾਂਤ ਮੇਂ ਦਰਸ਼ਨ ਹੋਇਆ ਕਿ 5 ਅਸਵਾਰ ਹੈ, ਸਿਰ ਪਰ ਖੰਡਾ ਲਿਸ਼ਕਦਾ ਹੈ, ਇੱਕ ਰਸਤੇ ਪਰ ਖੜਾ ਸੀ। ਪੁੱਛਿਆ ਕੌਣ ਹੈ? ਅੱਗੇ ਤੇ ਆਵਾਜ਼ਾਂ ਹੋਇਆ, ਨਾ ਇਹ ਰਾਜਾ ਨਾ ਇਹ ਪਰਜਾ, ਹੋਰ ਹੀ ਪ੍ਰਗਟ ਹੋਇਆ ਹੈ। ਖੰਡੇ ਦੀ ਲਿਸ਼ਕ ਬਿਜਲੀ ਵਾਂਗੂ ਪੈਂਦੀ ਹੈ, ਜੋ ਬਾਬੇ ਕੇ ਸੀਸ ਪਰ ਸੀ। ਜਾਂ ਬਾਬਾ ਕਾਹਨ ਸਿੰਘ ਮੁੜ ਕੇ ਆਇਆ ਤਾਂ ਉਸੀ ਰਸਤੇ ਆਏ ਕੇ ਲੰਘੇ। ਬਾਬਾ ਨਿਹੰਗ ਸਿੰਘ ਦਾ ਚਿੱਟਾ ਬਾਣਾ ਤੇ ਸੀਸ ਪਰ ਖੰਡਾ ਦਮਕਦਾ ਹੈ, ਸੂਰਜ ਦੀਆਂ ਰਿਸ਼ਮਾਂ ਵਾਂਗੂ ਝਲਕ ਪਵੇ। ਜਿਉਣਦਾਸ ਨੇ ਦੇਖਿਆ ਤਾਂ ਬਿਜਲੀ ਵਾਂਗੂ ਚਮਕਿਆ। 5 ਸਿੰਘਾਂ ਕੇ ਸਹਿਤ ਅਸਵਾਰ ਹੋਏ ਚਲੇ ਆਉਂਦੇ ਹੈ। ਜਿਹੜਾ ਦ੍ਰਿਸ਼ਟਾਂਤ ਸਾ ਸੋ ਪੂਰਾ ਹੋਇਆ। ਜਿਉਣਦਾਸ ਨੇ ਸੇਵਕ ਭੇਜਿਆ ਕਿ ਮੇਰਾ ਨਿਉਤਾ ਲਓ। ਬਾਬੇ ਕਾਹਨ ਸਿੰਘ ਨੇ ਪੁੱਛਿਆ ਕੌਣ ਸਾਧ ਹੈ? ਕਿਹਾ ਕਿ ਉਦਾਸੀ ਸਾਧ ਹੈ, ਬੰਦਗੀ ਵਾਲਾ ਹੈ। ਨਿਉਂਦਾ ਮੰਨ ਲਿਆ। ਲਾਂਗਰੀ ਆ ਕੇ ਲੰਗਰ ਕਰਨੇ ਲੱਗੇ। ਜਿਉਣਦਾਸ ਨੂੰ ਭਜਨ ਦੇ ਕੇ ਫੇਰ ਪ੍ਰਸ਼ਾਦ ਛਕਿਆ। ਇੰਦਰ ਸਿੰਘ ਨੇ ਭਜਨ ਲਿਆ, ਈਸ਼ਰ ਸਿੰਘ ਨੇ ਭਜਨ ਲਿਆ, ਹੋਰ 4-5 ਸਰੀਰਾਂ ਨੇ ਭਜਨ ਲਿਆ। ਜਿਉਣਦਾਸ ਕੋ ਬਾਬੇ ਨੇ ਬਚਨ ਕੀਤਾ, ਰਾਮਦਾਸਪੁਰੇ ਆਓ, ਗੁਰੂ ਜੀ ਕਾ ਦਰਸ਼ਨ ਕਰੋ, ਨਾਲੇ ਮੋਹਰ ਰਵਾ ਲਵੋ। ਅਤਰ ਸਿੰਘ ਕੋ ਸੂਤਰ ਹੋ ਗਿਆ। ਰਾਤ ਨੂੰ ਸਾਧ ਕੋ ਦੀਦਾਰ ਹੋਇਆ ਸ੍ਰੀ ਸਤਿਗੁਰੂ ਜੀ ਦਾ, ਬਚਨ ਕੀਤਾ ਰਾਮਦਾਸਪੁਰੇ ਆ ਕੇ ਭਜਨ ਲੈ ਕੇ ਫੇਰ ਕਰੋ। ਸਾਧ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਮੈਨੂੰ ਰਾਮਦਾਸਪੁਰੇ ਸਾਹਿਬ ਜਾਣ ਦਾ ਹੁਕਮ ਚੜਿਆ ਹੈ, ਜਿਉ ਤੁਰੇ ਹੈ ਖੜੇ ਨਹੀਂ ਹੋਏ। ਰਾਤੋ ਰਾਤ ਰਾਮਦਾਸਪੁਰੇ ਆਏ, ਦਰਸ਼ਨ ਕੀਤਾ, ਸ਼ਾਂਤ ਆਈ, ਨਿਸ਼ਾ ਹੋਇਆ ਕਿ ਇਹੋ ਹੀ ਸੱਚੇ ਗੁਰੂ ਹੈ, ਇਹੋ ਹੀ ਮੂਰਤੀ ਹੈ ਜੋ ਦ੍ਰਿਸ਼ਟਾਂਤ ਮੇਂ ਦਰਸ਼ਨ ਦੇ ਕੇ ਕਹਿ ਆਏ ਹਨ। ਮੰਗ ਕੇ ਭਜਨ ਲਿਆ, ਸ੍ਰੀ ਸਤਿਗੁਰੂ ਜੀ ਆਪ ਭਜਨ ਦਿੱਤਾ। ਲੈਂਦੇ ਸਾਰ ਲੇਟਣ ਲੱਗ ਪਿਆ, ਅੱਗੇ ਵੀ ਮਸਤ ਸੇ, ਫੇਰ ਜ਼ਿਆਦਾ ਮਸਤ ਹੋਏ। ਬਿਰਤੀ ਇਕਾਗਰ ਹੋਏ ਕੇ ਫੇਰ ਆਤਮ ਸੁਖ ਮੇਂ ਲੀਨ ਹੋਈ। ਅੰਮ੍ਰਿਤ ਛਕਿਆ ਤੇ ਕਛਹਿਰੇ ਪਹਿਣ ਲੈ, ਜਿਉਣ ਸਿੰਘ ਨਾਮ ਹੋਇਆ। ਅੰਤਰਜਾਮੀ ਜੀ ਬਚਨ ਕੀਤਾ, ਸਵਾਸਾਂ ਕਾ ਨਾਮ ਜਪਣਾ ਪਿਛਲੇ ਯੁਗਾਂ ਦਾ ਹੈ। 24 ਸਾਲ ਸਵਾਸਾਂ ਕਾ ਨਾਮ ਜਪਦੇ ਰਹੇ ਹੋ, ਹੁਣ ਰਸਨਾ ਨਾਲ ਜਪਣੇ ਕਾ ਸਮਾਂ ਹੈ, ਸਵਾਸਾਂ ਕਾ ਸਮਾਂ ਨਹੀਂ ਹੈ। ਜਿਉਣ ਸਿੰਘ ਉਸ ਦਿਨ ਸੀ ਰਸਨਾ ਨਾਲ ਭਜਨ ਕਰਨ ਲੱਗਾ। ਅੱਗੇ ਤਾਂ 4 ਵਰਨ ਦਾ ਪ੍ਰਸ਼ਾਦ ਛਕਦੇ ਹੁੰਦੇ ਸੀ, ਹੁਣ ਉਸ ਦਿਨ ਤੇ ਸੁੱਚ ਸੋ ਧਾਰ ਲਈ। ਪ੍ਰਸ਼ਾਦਾ ਸਿੰਘ ਸੇਵਕ ਬਣਾਉਣ ਲੱਗੇ। ਚੁੰਨੀ ਕੇ ਲੋਕ ਕਹਿੰਦੇ ਹੈ ਧੰਨ ਗੁਰੂ ਜੀ ਹੈ ਜਿਨ੍ਹਾਂ ਨੇ ਐਸੇ ਬੰਦਗੀ ਵਾਲੇ ਸੰਤ ਕੋ ਬਸੀ ਕਰ ਲਿਆ ਹੈ, ਬੜਾ ਬਲੀ ਗੁਰੂ ਹੈ। ਫੇਰ ਮਾੜੀ ਸੰਤ ਜਿਉਣ ਸਿੰਘ ਪਾਸ ਹੀਰਾ ਸਿੰਘ ਅਤੇ ਅਗੰਮ ਸਿੰਘ ਆਦਿ ਸਿੰਘਾਂ ਨੇ ਦੀਵਾਨ ਲਾਉਣਾ ਸ਼ੁਰੂ ਕੀਤਾ। ਸ਼ਬਦ ਪੜ੍ਹਨਾ ਦੁਨੀਆਂ ਸੂਤਰ ਨੂੰ ਦੇਖ ਕੇ ਭੁੱਲ ਜਾਂਦੀ ਹੈ, ਅਕਲ ਟਿਕਾਣੇ ਨਹੀਂ ਰਹਿੰਦੀ ਹੈ। ਕੋਈ ਉਸਤਤ ਕਰਦਾ ਹੈ, ਕੋਈ ਨਿੰਦਿਆ ਕਰਦਾ ਹੈ। ਜਿਉਣ ਸਿੰਘ ਫੇਰ ਇੱਕ ਫੇਰੀ ਰਾਮਦਾਸ ਉਰੇ ਆਇਆ, ਜਾਂ ਦਰਵਾਜੇ ਕੇ ਅੰਦਰ ਲੱਤ ਧਰੀ ਤਾਂ ਅੰਦਰੋਂ ਆਵਾਜ਼ਾਂ ਆਇਆ ਕਿ ਮੁੜ ਜਾਓ ਪਿਛਾਂ ਨੂੰ। ਫੇਰ ਅੰਦਰਲਾ ਪੈਰ ਪਿਛਾਂ ਹੀ ਕਰ ਲਿਆ ਤੇ ਮੁੜ ਆਇਆ ਚੁੰਨੀ ਮੇ। ਤੀਏ ਫੇਰੀ ਫੇਰ ਆਏ ਦਰਸ਼ਨ ਨੂੰ, ਦਰਸ਼ਨ ਕੀਤਾ। ਜੋ ਹੁਕਮ ਰਾਮਦਾਸਪੁਰੇ ਸਾਹਿਬ ਦਾ ਹੋਵੇ ਸੋ ਆਪਣੇ ਸੇਵਕਾਂ ਕੋ ਸੁਣਾਏ ਦੇਣਾ। ਸੰਤ ਫੁਰਨੇ ਪਰ ਚਲਦੇ ਹਨ, ਜਿਵੇਂ ਜੈਸਾ ਫੁਰਨਾ ਹੋਵੇ ਸੋ ਗੱਲ ਕਰਨੀ। ਤ੍ਰਿਕਾਲਦਰਸ਼ੀ ਹੋਇਆ ਸੰਤ ਜਿਉਣ ਸਿੰਘ, ਅਗਲੇ ਆਏ ਕਾ ਫੁਰਨਾ ਸਮਝ ਲੈਣਾ। ਜੈਸੀ ਧਾਰ ਕੇ ਆਵੇ ਉਸੀ ਸੇਵਾ ਕਰਵਾਏ ਦੇਣੀ। ਸਮਾਧੀ ਮੇ ਜਾ ਕੇ ਦਿਲ ਪਰਚਾਉਂਦੇ ਹੈ, ਵਿਵਹਾਰਕ ਬੋਲਾ ਕੋਈ ਨਾ ਕਰਦੇ ਨਾ ਕਰਨ ਦਿੰਦੇ ਹੈ। ਅੱਠੇ ਪੈਰ ਭਜਨ ਕਰਨਾ, ਫੁਰਨਾ ਜੋ ਸੀ ਸੋ ਅਫੁਰ ਕਰੀ ਬੈਠੇ ਹੈ। ਏਕ ਰਤਨ ਸਿੰਘ ਨਾਮੇ ਸਿੱਖ ਆਇਆ, ਦੀਨ ਦਿਆਲ ਜੀ ਵਚਨ ਕੀਤਾ, ਦੇ ਖਬਰ ਮੁਲਕ ਕੀ। ਕਹਿਣ ਲੱਗਾ ਜੀ ਬੀਜ ਬੀਜਣ ਕੋ ਨਹੀਂ ਹੈ, ਕਿਰਪਾ ਕਰਕੇ ਸਤਿਗੁਰੂ ਜੀ ਆਪਣੇ ਉੱਤੋਂ ਚਾਦਰ ਲਾਹ ਕੇ ਦਿੱਤੀ, ਪਾਂਚ ਰੁਪਈਏ ਵੀ ਦੀਏ। ਵਚਨ ਕੀਤਾ, ਦੋ ਰੁਪਏ ਕਾ ਬੀਜ ਪਾ ਲੈ, ਤਿੰਨ ਰੁਪਈਏ ਕੋਲ ਰੱਖ ਲੈ। ਕਹਿਣ ਲੱਗਾ ਜੀ ਥੋੜੇ ਹਨ। ਵਚਨ ਹੋਇਆ, ਜਾਂ ਰੂਸ ਆਵਣਗੇ ਭਾਂਡੇ ਨਾਲ ਭਾਂਡਾ ਠਹਿਕੇਗਾ, ਤੂੰ ਵੀ ਲੋਟਣ ਲਈ ਮਨ ਪਾਉਂਦਾ। ਏਕ ਦਿਨ ਸ੍ਰੀ ਸਤਿਗੁਰੂ ਜੀ ਪ੍ਰਸੰਨ ਹੋਏ ਕੇ ਬਾਬੇ ਜੱਸਾ ਸਿੰਘ ਜੀ ਕੋ ਕੁਰਸੀ ਪਰ ਬਿਠਾਇਆ, ਨਾਲੇ ਬਾਬੇ ਜਵਾਹਰ ਸਿੰਘ ਕੋ ਵੀ ਕੁਰਸੀ ਪਰ ਬਿਠਾਇਆ, ਹੋਰ ਸਿੰਘ ਵੀ ਬਿਠਾਏ। ਮੰਗਲ ਸਿੰਘ ਸਰਦਾਰ ਸੀ, ਤਿਸ ਨੂੰ ਵੀ ਵਚਨ ਕੀਤਾ, ਤੂੰ ਵੀ ਕੁਰਸੀ ਪਰ ਬੈਠ, ਕਹੇ ਕਿ ਮੈਂ ਨਹੀਂ ਬਹੂੰਗਾ ਕੁਰਸੀ ਪਰ ਸਤਿਗੁਰੂ ਕੇ ਸਾਹਮਣੇ। ਗੁਰੂ ਜੀ ਵਚਨ ਕੀਤਾ, ਤੁਸੀਂ ਕਾਠ ਦੀ ਲੱਕੜੀ ਪਰ ਬੈਠਣਾ ਵੀ ਨਹੀਂ ਮੰਨਦੇ ਹੋ, ਮੁਕਰਦੇ ਜਾਂਦੇ ਹੋ, ਅੰਦਰੋਂ ਤਾਂ ਤੁਹਾਡਾ ਦਿਲ ਕਰਦਾ ਹੈ ਕੁਰਸੀਆਂ ਪਰ ਬੈਠਣ ਨੂੰ। ਜਦ ਮੈਂ ਕਹਿੰਦਾ ਹਾਂ ਤਾਂ ਮੇਰੇ ਸਾਹਮਣੇ ਨਹੀਂ ਬਹਿੰਦੇ ਹੋ, ਮੈਂ ਆਪਣੇ ਹੱਥੀ ਬਿਠਾਲਦਾ ਹਾਂ, ਤੁਸੀਂ ਕੁਰਸੀ ਥੀ ਡਰਦੇ ਹੋ, ਮੈਂ ਤੁਹਾਨੂੰ ਬੇਅੰਤ ਚੀਜ਼ਾਂ ਦੇਣੀਆਂ ਹੈ। ਗੁਰੂ ਜੀ ਧਰਿਆ ਤੇਜ ਕਰਾਰਾ, ਜੈਸੇ ਖੰਡਾ ਦੋ ਧਾਰਾ, ਕੀਤਾ ਤੀਸਰਾ ਪੰਥ ਨਿਆਰਾ, ਲੱਗੇ ਗੁਰਸਿੱਖਾਂ ਨੂੰ ਪਿਆਰਾ। ਏਕ ਸਮੇਂ ਸ੍ਰੀ ਸਤਿਗੁਰੂ ਜੀ ਸਕਰਾਉਦੀ ਗਏ, ਹੀਰਾ ਸਿੰਘ ਦੀ ਮਾਈ ਨੇ ਭਜਨ ਬਾਬਾ ਗਿਆਨਾ ਸਿੰਘ ਜੀ ਸੋ ਲਿਆ ਸੀ। ਅਰਜ ਕੀਤੀ ਗੁਰੂ ਜੀ ਦੇ ਹਜ਼ੂਰ ਮਾਈ ਨੇ ਕਿ ਹੀਰਾ ਸਿੰਘ ਨੂੰ ਵੀ ਭਜਨ ਮਿਲੇ। ਦੀਨਾ ਨਾਥ ਜੀ ਵਚਨ ਕੀਤਾ, ਜਿਸ ਦਿਨ ਹੀਰਾ ਸਿੰਘ ਨੇ ਭਜਨ ਲਿਆ ਤੂੰ ਵਾਹਣਾ ਵਿਚ ਰੋਂਦੀ ਫਿਰੇਗੀ। ਮਾਈ ਨੇ ਬੜੇ ਪ੍ਰੇਮ ਸੇ ਸੇਵਾ ਕੀਤੀ। ਵਚਨ ਕੀਤਾ, ਗੁਰੂ ਜੀ ਬੜੀ ਹਰੀ ਧਰਤੀ ਹੈ, ਅੱਗੇ ਉਸ ਧਰਤੀ ਵਿਖੇ ਤ੍ਰਿਣਕਾਲ ਪੈ ਜਾਂਦਾ ਸੀ, ਫੇਰ ਨਹੀਂ ਕਦੀ ਤ੍ਰਿਣਕਾਲ ਪਿਆ ਉਸ ਧਰਤੀ ਪਰ। ਸਤਿਗੁਰੂ ਜੀ ਕੇ ਵਚਨ ਸੇ ਸਦਾ ਹੀ ਹਰੀ ਰਹਿੰਦੀ ਹੈ ਧਰਤੀ। ਹੀਰਾ ਸਿੰਘ ਦਾ ਪਿਤਾ ਪਟਿਆਲੇ ਵਾਲੇ ਲੱਸੀ ਖਾਨੇ ਪਰ ਨੌਕਰ ਸੀ, ਸਾਰਾ ਦੁੱਧ ਉਸ ਦੇ ਹੱਥੀ ਵਰਤਦਾ ਸੀ। ਭਾਈ ਹੀਰਾ ਸਿੰਘ ਵੀ ਨੌਕਰ ਬਸਤਰ ਪਹਿਰਾਉਣ ਪਰ ਸੀ। ਭਾਈ ਹੀਰਾ ਸਿੰਘ ਛੁੱਟੀ ਲੈ ਕੇ ਆਇਆ, ਭੋਗ ਸੁਣਨ ਨੂੰ ਦਿਆਲਗੜ੍ਹ ਗਏ। ਹੀਰਾ ਸਿੰਘ ਦੀ ਮਾਈ ਨੇ ਕਿਹਾ ਸੰਗਤ ਕੋ ਜੀ ਹੀਰਾ ਸਿੰਘ ਕੋ ਵੀ ਭਜਨ ਮਿਲੇ। ਬਾਬਾ ਕਾਹਨ ਸਿੰਘ ਚੱਕ ਵਾਲਾ ਆਇਆ ਹੋਇਆ ਸੀ, ਤਿਸ ਨੇ ਭਜਨ ਦਿੱਤਾ। ਸੂਰਬੀਰ ਸਿੰਘ ਸਜਿਆ, ਮਾਲਾ ਨਾਲ ਪਰੋਤਾ, ਅੰਮ੍ਰਿਤ ਛਕਿਆ ਔਰ ਫਿਰ ਨਾਵਾਂ ਕਟਵਾਇਆ ਲਿਆ। ਰਾਤ ਨੇ ਭਜਨ ਕਰਨਾ ਆਰੰਭ ਦਿੱਤਾ, ਨਾਮ ਦੇ ਰੰਗ ਵਿਚ ਮਸਤ ਹੋਇਆ। ਦਿਆਲਗੜੀਆ ਵਸਾਵਾ ਸਿੰਘ, ਭੂਪ ਸਿੰਘ, ਵਰਿਆਮ ਸਿੰਘ ਭਾਈ ਹੀਰਾ ਸਿੰਘ ਦੇ ਨਾਲ ਜਥਾ ਹੋ ਗਿਆ। ਲਹਿਣਾ ਸਿੰਘ, ਅਨੂਪ ਸਿੰਘ ਦੋਨੋ ਚਾਚੇ ਤਾਏ ਦੇ ਪੁੱਤ ਭਰਾ ਸੀ, ਇਹ ਵੀ ਰਲ ਕੇ ਉੱਠਣੇ ਬੈਠਣੇ ਲੱਗੇ। 1926 ਕੀ ਦੀਪ ਮਾਲਾ ਪਰ ਮੇਲਾ ਰਚਿਆ ਸੀ। ਭਾਈ ਹੀਰਾ ਸਿੰਘ ਧੰਨ ਗੁਰਦੁਆਰੇ ਨਾਲ ਲਿਆਵਣ ਲੱਗੇ। ਇੱਕ ਤੁਰਕ ਮਲੇਰਕੋਟਲੇ ਕਾ ਪਟਿਆਲੇ ਜਮਾਦਾਰ ਸੀ, ਉਸਨੇ ਕਿਹਾ ਭਾਈ ਹੀਰਾ ਸਿੰਘ ਨੂੰ ਕਿ ਤੁਹਾਨੂੰ ਨਹੀਂ ਮਿਲੇਗਾ ਇਹ ਧੰਨ, ਤੁਹਾਡੇ ਜਨਾਨੇ ਕੀ ਖਾਵਣਗੇ, ਰੁਪਈਏ ਔਰਤ ਕੋ ਮਿਲੇਗੇ। ਭਾਈ ਹੀਰਾ ਸਿੰਘ ਹੋਰਾਂ ਕਿਹਾ ਰੁਪਏ ਤਾਂ ਤੈਂ ਅਟਕਾਏ ਹਨ, ਪਰ ਤੈਨੂੰ ਵੀ ਇਨਾਮ ਦੇਵਾਂਗੇ ਕਿਸੇ ਵੇਲੇ। ਕ੍ਰੋਧ ਹੋਏ ਕਿ ਇਹ ਜਮਾਦਾਰ ਨੂੰ ਹੀ ਵੱਢੋ, ਕਿਉਂਕਿ ਗੁਰਦੁਆਰੇ ਕਾ ਧੰਨ ਰੋਕਿਆ ਹੈ ਇਸਨੇ। ਰਾਤ ਕਾ ਵੇਲਾ ਸੀ, ਸਿੰਘ ਅਕਾਲ ਬੁੰਗੇ ਆਏ ਕੇ ਬਿਰਾਜੇ। ਅੰਤਰਜਾਮੀ ਗੁਰੂ ਜੀ ਆਏ ਜਿੱਥੇ ਹੀਰਾ ਸਿੰਘ ਕਾ ਬਿਸਤਰਾ ਸੀ, ਤਿਸਕੇ ਸਰਾਣੇ ਆਏ ਬੈਠੇ। ਹੀਰਾ ਸਿੰਘ ਨੂੰ ਦ੍ਰਿਸ਼ਟਾਂਤ ਹੋਇਆ ਕਿ ਸਤਿਗੁਰੂ ਜੀ ਤਾਂ ਮੇਰੇ ਸਰਾਣੇ ਆਏ ਬੈਠੇ ਹੈ, ਉੱਠ ਕੇ ਦੇਖੇ ਤਾਂ ਸ੍ਰੀ ਸਤਿਗੁਰੂ ਜੀ ਬੈਠੇ ਹੈ। ਹੀਰਾ ਸਿੰਘ ਨੇ ਚਰਨਾਂ ਪਰ ਸੀਸ ਨਿਵਾਏ ਕੇ ਫਤਿਹ ਬੁਲਾਈ। ਸਭ ਸਿੰਘ ਉੱਠ ਬੈਠੇ, ਦੀਦਾਰ ਕੀਤਾ, ਸੀਸ ਨਿਵਾਇਆ, ਦੀਨ ਦਿਆਲ ਜੀ ਵਚਨ ਕੀਤਾ, ਭਾਈ ਤੁਹਾਨੂੰ ਪਾਲਾ ਵੀ ਲੱਗਦਾ ਹੋਊਗਾ। ਹੀਰਾ ਸਿੰਘ ਨੇ ਕਿਹਾ ਜੀ ਪਾਲਾ ਵੀ ਤੁਹਾਡਾ ਹੀ ਕੀਤਾ ਹੋਇਆ ਹੈ। ਦੀਨ ਦਿਆਲ ਜੀ ਵਚਨ ਕੀਤਾ, ਮੇਰੀ ਤਾਂ ਇਹ ਮਨਸਾ ਹੈ ਕਿ ਇੱਕ ਇੱਕ ਰਜਾਈ ਸਾਰਿਆਂ ਨੂੰ ਭਰਾਏ ਦੇਵਾਂਗੇ। ਭਾਈ ਹੀਰਾ ਸਿੰਘ ਨੇ ਕੁਝ ਰੁਪਈਏ ਰੋਕ ਲਿਆਂਦੇ, ਮਗਰ ਹੀ ਮਾਈ ਆਈ ਹੀਰਾ ਸਿੰਘ ਦੀ, ਕਹਿਣ ਲੱਗੀ ਸ੍ਰੀ ਸਤਿਗੁਰੂ ਜੀ ਕੇ ਹਜੂਰ ਜੀ ਰੁਪਈਏ ਸਾਰੇ ਹੀ ਕੱਢ ਲਿਆਇਆ ਹੈ, ਹੀਰਾ ਸਿੰਘ ਮੈਨੂੰ ਮਿਲ ਜਾਵਣ, ਅਸੀਂ ਕੀ ਖਾਵਾਂਗੀਆਂ। ਦੀਨ ਦਿਆਲ ਜੀ ਵਚਨ ਕੀਤਾ, ਬੁੱਢੀਏ ਤੈਨੂੰ ਧਨ ਪਿਆਰਾ ਹੈ ਕਿ ਪੁੱਤਰ। ਬੁੱਢੀ ਨੇ ਕਿਹਾ ਜੀ ਮੈਨੂੰ ਅੱਜ ਤੇ ਧਨ ਹੀ ਪਿਆਰਾ ਹੈ। ਦੀਨ ਦਿਆਲ ਜੀ ਵਚਨ ਕੀਤਾ, ਭਾਈ ਹੀਰਾ ਸਿੰਘ ਦੇ ਦਿਓ, ਤੁਸੀਂ ਰੁਪਈਏ ਕੀ ਕਰਨੇ ਹਨ। ਸਤਿਗੁਰੂ ਜੀ ਕੇ ਵਚਨ ਸੇ 300 ਰੁਪਈਆ ਸੀ ਸੋ ਦੇ ਦਿਆ। ਹੀਰਾ ਸਿੰਘ ਨੇ ਕਿਹਾ ਜਾ, ਜਿਸ ਧਨ ਵਾਸਤੇ ਪੁੱਤਰ ਦੁਪਿਆਰਾ ਕੀਤਾ ਹੈ, ਨਾ ਧਨ ਰਹੇ ਨਾ ਪੁੱਤਰ ਰਹੇ। ਬੁੱਢੀ ਕੀ ਬੁੱਢੀ ਰਹੀ, ਧਨ ਲੈ ਕੇ ਮਾਈ ਮੁੜ ਗਈ ਸਕਰੌਦੀ ਨੂੰ। ਕਈ ਦਿਨ ਰਹਿ ਰਾਮਦਾਸਪੁਰੇ, ਸੁਖ ਨਾਨਕੀਆਂ ਦੇਗਾਂ ਛਕਣੀਆਂ ਸ਼ੁਰੂ ਕੀਤੀਆਂ, ਦਿਨੋ ਦਿਨ ਮਿਸਲ ਵਧਣੇ ਲੱਗੀ ਹੈ। ਖੁਸ਼ੀਆਂ ਲੈ ਕੇ ਮੁੜੇ, ਰੜ ਗਏ, ਇੱਥੇ ਰਿਸ਼ਤੇਦਾਰੀ ਸੀ, ਉੱਥੇ ਵੀ ਸਿੰਘ ਪ੍ਰੇਮੀ ਸੇ, ਬੜੀ ਸੇਵਾ ਕੀਤੀ। ਨਾਲੇ ਕਹਿਣ ਭਾਈ ਹੀਰਾ ਸਿੰਘ ਜੀ ਜਿਵੇਂ ਤੁਸੀਂ ਕਹੋਗੇ ਤਿਵੇਂ ਕਰਾਂਗੇ। 1926 ਸਾਲ ਮੈਂ ਸ੍ਰੀ ਸਤਿਗੁਰੂ ਜੀ ਅਨੰਦਪੁਰ ਦੇ ਹੋਲੇ ਚੱਲੇ, ਰਾਮਦਾਸਪੁਰ ਸੇ ਸਤਿਗੁਰੂ ਜੀ ਨੇ ਉਟਾਲੀ ਜਾਏ ਪੜਾਓ ਕੀਤਾ। ਉਧਰੋਂ ਬਾਬੇ ਬਿਸ਼ਨ ਸਿੰਘ ਜੀ ਸਿੰਘਾਂ ਨੂੰ ਨਾਲ ਲੈ ਕੇ ਉਟਾਲੀ ਆਏ, ਸਤਿਗੁਰੂ ਜੀ ਦਾ ਦੀਦਾਰ ਕੀਤਾ, ਚਰਨਾਂ ਪਰ ਸੀਸ ਧਰ ਕੇ ਨਮਸਕਾਰ ਕੀਤੀ। 25 ਸਿੰਘ ਨਾਲ ਥੇ। ਸਤਿਗੁਰੂ ਜੀ ਵਚਨ ਕੀਤਾ, ਸੁਣਾਓ ਲੜਾਈ ਪੜਾਈ ਕਿਵੇਂ ਹੋਈ। ਬਿਸ਼ਨ ਸਿੰਘ ਨੇ ਕਿਹਾ ਕਿ ਬਾਪੂ ਜੀ ਤੁਸੀਂ ਤਾਂ ਸਭੋ ਕੇ ਜਾਣਦੇ ਹੋ। ਬਿਸ਼ਨ ਸਿੰਘ ਨੂੰ ਥਾਪੀ ਦਿੱਤੀ, ਉੱਚੇ ਥੰਮੇ ਫਰਰੇ ਦੇਖ ਕੇ ਹੁਕਮ ਦਿਆ ਕਿ ਉੱਚੇ ਬੁੰਗੇ ਨਾ ਰੱਖੋ, ਸਭ ਨੇ ਸਿੱਧੇ ਕਰ ਲਈਏ। ਬਿਸ਼ਨ ਸਿੰਘ ਨੇ ਨਾ ਕੀਆ। ਬਾਬਾ ਗਿਆਨਾ ਸਿੰਘ ਨੇ ਕਿਹਾ ਹੌਲੀ ਹੌਲੀ ਇਸ ਨਿਹੰਗ ਨੇ ਉੱਚੇ ਬਾਬਾ ਗਿਆਨਾ ਸਿੰਘ ਨੇ ਕਿਹਾ ਹੌਲੀ ਹੌਲੀ ਇਸ ਨਿਹੰਗ ਨੇ ਉੱਚੇ ਬੁੰਗੇ ਰੱਖੇ ਹਨ। ਅੱਗੇ ਗੁਰਮੁਖੀ ਦਸਤਾਰੇ ਸੇ ਇਸ ਨਿਹੰਗ ਨੇ ਮੱਤ ਮਾਰ ਦਿੱਤੀ ਹੈ। ਬਿਸ਼ਨ ਸਿੰਘ ਨੇ ਕਿਹਾ ਗਿਆਨਾ ਸਿੰਘ ਕੰਨਾਂ ਬਾਤੀ ਨਹੀਂ ਕਰਨੀ ਚਾਹੀਏ, ਅੰਤਰਜਾਮੀ ਸਭ ਕੁਝ ਜਾਣ ਰਿਹਾ ਹੈ, ਕੰਨਾਂ ਬਾਤੀ ਕਰਨੀ ਅੱਛੀ ਨਹੀਂ ਹੈ। ਰਾਤ ਕੱਟੀ, ਅਗਲੇ ਦਿਨ ਕੂਚ ਕਰਕੇ ਸਤਿਗੁਰੂ ਜੀ ਖੁਮਾਣੋ ਜਾਏ ਪੜਾਓ ਕੀਤਾ। ਤੀਜੀ ਰਾਤ ਕੀਰਤਪੁਰ ਕੱਟੀ, ਅਗਲੇ ਦਿਨ ਅਨੰਦਪੁਰ ਮੇ ਜਾਏ ਰਹੇ, ਅੱਗੇ ਵਾਲੀ ਜਗ੍ਹਾ ਜਾਏ ਉਤਰੇ। ਸ੍ਰੀ ਸਤਿਗੁਰੂ ਜੀ ਵਚਨ ਕੀਤਾ, ਪੈਲਾਂ ਲਾਏ ਲਵੋ ਬਾਰਿਸ਼ ਪਵੇਗੀ। ਹਰੇ ਬਾਂਸ ਵੱਢ ਕੇ ਪੈਲਾਂ ਕਰ ਲਈਆਂ, ਕਈਆਂ ਨੇ ਨਾ ਲਾਈਆਂ ਕਿ ਬੱਦਲ ਤਾਂ ਕੋਈ ਨਹੀਂ, ਮੀਂਹ ਕਿਧਰੋਂ ਪੈ ਜਾਵੇਗਾ। ਪਹਿਲੇ ਇੱਕ ਵੀ ਬੱਦਲ ਨਹੀਂ ਸੀ, ਤਾਂ ਹੀ ਖਬਰ ਕਿ ਕਾਲੀਆਂ ਘਟਾ ਹੋਏ ਕਿ ਬਾਰਿਸ਼ ਪੈਣ ਲੱਗ ਪਈ। ਪਹਿਲਾਂ ਵਾਲੇ ਪਹਿਲਾਂ ਮੈਂ ਵੜ ਗਏ, ਬਾਕੀ ਸਿੰਘ ਤੰਬੂ ਮੈਂ ਜਾਏ ਮੜੇ। ਜਿਤਨੇ ਸਿੰਘ ਸੇ ਸੋ ਸਭ ਤੰਬੂ ਮੈਂ ਸਮਾਏ ਗਏ। ਸ੍ਰੀ ਸਤਿਗੁਰੂ ਜੀ ਵਚਨ ਕੀਤਾ ਕਿ ਸਾਰੀ ਬਾਰਿਸ਼ ਫਰੰਗੀਆਂ ਕੇ ਸਿਰ ਪਰ ਬਰਸਾਈ। ਦੇਖਦੇ ਸੇ ਕਿ ਕੀ ਕਰਦੇ ਹਨ, ਭਰਮ ਦੇ ਮਾਰੇ ਮਰ ਜਾਣਗੇ, ਪਰ ਅਸੀਂ ਵੀ ਇਹਨਾਂ ਕੋ ਸਿਉਂਕ ਹੋ ਕੇ ਲੱਗੇ ਹਾਂ। ਜੋਟੀਆਂ ਕੇ ਸ਼ਬਦ ਸਾਰੀ ਰਾਤ ਲੰਬੀ ਹੇਕ ਨਾਲ ਪੜਦੇ ਰਹੇ। ਦੀਵਾਨ ਕੇ ਵਕਤ ਪੁਜਾਰੀ ਵੀ ਆਏ। ਨਿਹੰਗਾਂ ਨੇ ਮੁਕਬਲੀ ਕੀਤੀ ਕਿ ਇਹ ਇੱਕ ਨਿਹੰਗ ਕੂਕਿਆਂ ਵਿੱਚ ਜਾਇ ਵੜਿਆ ਹੈ, ਦੰਗਾ ਕਰੇਗਾ, ਤਲਵਾਰ ਉਹਦੇ ਕੋਲ ਹੈ। ਥਾਣੇਦਾਰ ਨੇ ਪਹਿਲੇ ਬਿਸ਼ਨ ਸਿੰਘ ਦੀ ਮੰਗੀ ਤਲਵਾਰ ਤੇ ਕਿਹਾ ਹੁਕਮ ਨਹੀਂ ਹੈ ਤਲਵਾਰ ਰੱਖਣੇ ਕਾ, ਦੰਗਾ ਨਾ ਹੋ ਜਾਏ। ਬਿਸ਼ਨ ਸਿੰਘ ਨੇ ਕਿਹਾ ਕਿ ਮੈਂ ਨਹੀਂ ਦਿੰਦਾ ਹਾਂ ਸ੍ਰੀ ਸਾਹਿਬ, ਮੇਰਾ ਸ੍ਰੀ ਸਾਹਿਬ ਦੇ ਮੇਰਾ ਸਿਰ ਸ੍ਰੀ ਸਾਹਿਬ ਦੇ ਨਾਲ ਹੈ, ਜਿਸ ਕੀ ਹੈ ਮੈਂ ਤਿਸ ਕੋ ਦੇਵਾਂਗਾ। ਥਾਣੇਦਾਰ ਨੇ ਸਤਿਗੁਰੂ ਜੀ ਕੇ ਪਾਸ ਕਿਹਾ ਤਲਵਾਰ ਨਹੀਂ ਦਿੰਦਾ ਹੈ ਬਿਸ਼ਨ ਸਿੰਘ। ਫੇਰ ਫਰੰਗੀ ਨੇ ਪੁੱਛਿਆ ਜੀ ਇਹ ਬਿਸ਼ਨ ਸਿੰਘ ਕੌਣ ਹੈ ਜੋ ਹਮਾਰੇ ਰਾਜ ਮੇ ਤਲਵਾਰ ਲੀਏ ਫਿਰਦਾ ਹੈ, ਗਾਲਾਂ ਕੱਢਦਾ ਹੈ, ਬਾਅਦ ਨਹੀਂ ਆਉਂਦਾ ਹੈ। ਸਤਿਗੁਰੂ ਜੀ ਵਚਨ ਕੀਤਾ ਜੋਰਾ ਵਰਕਾ 37 ਹੁੰਦਾ ਹੈ, ਸੋ ਅਸੀਂ ਵੀ ਇਹਨਾਂ ਪਾਸੋਂ ਬਹੁਤ ਡਰਦੇ ਹਾਂ। ਫਰੰਗੀ ਨੇ ਕਿਹਾ ਗੁਰੂ ਸਾਹਿਬ ਇਸ ਕੋ ਬੋਲੋ ਜੋ ਸ੍ਰੀ ਸਾਹਿਬ ਸਾਨੂੰ ਦੇ ਦੇਵੇ। ਸ੍ਰੀ ਸਤਿਗੁਰੂ ਜੀ ਵਚਨ ਕੀਤਾ ਬਿਸ਼ਨ ਸਿੰਘ ਤੂੰ ਇਹਨਾਂ ਨੂੰ ਸ੍ਰੀ ਸਾਹਿਬ ਦੇ ਦਿਓ, ਜਦ ਵੇਲਾ ਆਵੇਗਾ ਤਾਂ ਇਦੂ ਵੀ ਚੰਗੇ ਚੰਗੇ ਸ੍ਰੀ ਸਾਹਿਬ ਦੇਵਾਂਗੇ। ਬਿਸ਼ਨ ਸਿੰਘ ਨੇ ਕਿਹਾ, ਬਾਪੂ ਜੀ ਤੁਹਾਡੇ ਕਹਿ ਦਿੰਦਾ ਹਾਂ, ਨਹੀਂ ਤੇ ਮੈਂ ਇਹਨਾਂ ਦੀ ਕੁਛ ਪਰਵਾਹ ਨਹੀਂ ਰੱਖਦਾ ਹਾਂ। ਗੁਰੂ ਜੀ ਵਚਨ ਕੀਤਾ ਕਿ ਤੁਸੀਂ ਅਜੇ ਇਸ ਦੇਸ਼ ਰਹਿਣਾ ਹੈ। ਗਾਤਰਿਓ ਲਾਹ ਕੇ ਬਿਸ਼ਨ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਤਾਂ ਮੈਂ ਕੋਈ ਨਾ ਸੀ ਦਿੰਦਾ ਤਲਵਾਰ, ਬਿਨਾਂ ਸਿਰ ਦਿੱਤੇ ਥੀ, ਅੱਗੇ ਤੁਸਾਂ ਕੀ ਰਜਾਏ। ਬਿਸ਼ਨ ਸਿੰਘ ਸ੍ਰੀ ਸਾਹਿਬ ਪਲੰਘ ਪਰ ਧਰ ਦਈਆ, ਸ੍ਰੀ ਸਤਿਗੁਰੂ ਜੀ ਨੇ ਫਰੰਗੀ ਕੋ ਦੇ ਦਈਆ। ਸਾਰੀ ਰਾਤ ਸ਼ਬਦ ਢੋਲਕੀ ਕਾ ਹੁੰਦਾ ਰਿਹਾ, ਪੁਜਾਰੀਆਂ ਕੇ ਨਿਸ਼ਾਨ ਨਿਕਲੇ ਹੋਲੇ ਮਹੱਲੇ ਤੇ। ਇਧਰੋਂ ਸ੍ਰੀ ਸਤਿਗੁਰੂ ਜੀ ਵੀ ਚੀਨੀ ਪਰ ਸਵਾਰ ਹੋਏ ਗਏ, ਭਜਾਏ ਕੇ ਚੀਨੀ ਕੋ ਨਿਸ਼ਾਨਾ ਕੀ ਪ੍ਰਦਖਣਾ ਕੀਤੀ ਪਹਿਲੇ ਹੀ ਜਾਏ ਕੇ, ਫੇਰ ਡੇਰੇ ਮੁੜ ਆਏ। ਸਭ ਦੇਖਦੇ ਹੀ ਰਹਿ ਗਏ। ਗੁਰਦੁਆਰਿਆਂ ਦੇ ਦਰਸ਼ਨ ਕੋ ਸੰਗਤ ਸਾਰਾ ਦਿਨ ਫਿਰਦੀ ਤੁਰਦੀ ਰਹੀ, ਸ਼ਬਦ ਪੜ੍ਹਦੇ ਆਉਣ ਅਤੇ ਸ਼ਬਦ ਪੜ੍ਹਦੇ ਜਾਣ। ਸਾਰਾ ਦਿਨ ਇਸੇ ਤਰ੍ਹਾਂ ਮਹਾਂ ਆਨੰਦ ਮੈਂ ਗੁਜ਼ਰਿਆ। ਨੌਵੀਂ ਪਾਤਸ਼ਾਹੀ ਕੇ ਗੁਰਦੁਆਰੇ ਗਏ, ਪਾਂਚ ਰੁਪਏ ਭੇਟਾ ਧਰੀ, ਕੋਈ ਪੁਜਾਰੀ ਅੱਗੇ ਸੇ ਨਾ ਬੋਲਿਆ, ਬੜੀ ਖੁਸ਼ੀ ਸੇ ਮੇਲਾ ਹੋਇਆ। ਅਗਲੇ ਦਿਨ ਜਦ ਤੁਰਨੇ ਕਾ ਵਕਤ ਹੋਇਆ ਤਾਂ ਦੋ ਨਿਹੰਗ ਆਏ, ਕਹਿਣੇ ਲੱਗੇ ਕਿ ਸਿੰਘ ਸਾਹਿਬ ਜੀ ਆਪ ਕੋ ਤਪਾ ਜੀ ਯਾਦ ਕਰਦੇ ਹਾਂ, ਸ੍ਰੀ ਸਤਿਗੁਰੂ ਜੀ ਸਾਰੀ ਸੰਗਤ ਕੋ ਦਰਸ਼ਨ ਦੇ ਕੇ ਜਾਂਦੇ ਹਾਂ, ਜੋ ਦਰਸ਼ਨ ਕਰਦਾ ਹੈ ਤੁਸੀਂ ਕੋ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਐਸਾ ਪ੍ਰਤਾਪ ਸ੍ਰੀ ਸਤਿਗੁਰੂ ਜੀ ਕਾ ਹੈ। ਬੌਲੀ ਸਾਹਿਬ ਕੇ ਕੋਲ ਅਕਾਲੀਆਂ ਦੇ ਬਾਗ ਨਿਹੰਗ ਸਿੰਘ ਉਤਰੇ ਹੋਏ ਸੀ। ਗੁਰੂ ਜੀ ਆਏ, ਤਪਾ ਸਿੰਘ ਨਿਹੰਗ ਨੇ ਆਸਣ ਵਿਛਾਇਆ ਦਿੱਤਾ, ਹੋਰ ਵੀ ਗੁਰਦੁਆਰਿਆਂ ਵਾਲੇ ਸਦਵਾਏ ਹੋਏ ਸੀ। ਗੁਰੂ ਜੀ ਵਚਨ ਕੀਤਾ, ਕਹੋ ਤਪਾ ਸਿੰਘ ਕੀ ਕਹਿੰਦਾ ਸੈਂ, ਮਗਰੋਂ ਨਾ ਕਹਿਣਾ ਕਿ ਕੀ ਵਿਲਾਸ ਕੀਤਾ ਹੈ। ਤਪਾ ਸਿੰਘ ਬੋਲਿਆ, ਜਿਹੜੀ ਤਰੇੜ ਹੈ ਸੋ ਮਿਲਾਏ ਦੇਵੋ। ਸ੍ਰੀ ਸਤਿਗੁਰੂ ਜੀ ਵਚਨ ਕੀਤਾ, ਜਿਵੇਂ ਮਿਲਦੀ ਹੈ ਤਿਵੇਂ ਮਿਲੋ, ਅਸੀਂ ਰਾਜੀ ਹਾਂ। ਮੈਂ ਤਾਂ ਐਸੇ ਹੀ ਹਾਂ ਜੈਸੇ ਕਿਸੇ ਦੀ ਵਸਤ ਹੁੰਦੀ ਹੈ, ਅਸੀਂ ਸਾਂਭ ਲਈ ਹੈ। ਸੋ ਫੇਰ ਉਸ ਕੋ ਕਹਿਣਾ ਕਿ ਭਾਈ ਤੇਰੀ ਵਸਤ ਸੀ ਸੋ ਸਾਂਭ ਲੈ, ਮੈਂ ਧਰਮ ਦਿੜਾਇਆ ਹੈ ਜੋ ਭੁੱਲ ਗਿਆ ਸੀ। ਸੋ ਦੁਬਾਰੇ ਯਾਦ ਕਰਾਇਆ ਹੈ ਕਿ ਨਾਮ ਦਾਨ ਇਸ਼ਨਾਨ ਕਰੋ, ਜੈਸੇ ਕਿਸੇ ਕੀ ਤਲਵਾਰ ਜਰ ਖਾਧੀ ਹੋਵੇ ਸੋ ਸਿਕਲੀ ਕਰ ਮਾਂਜ ਦਿੰਦਾ ਹੈ, ਤੈਸੇ ਮੈਂ ਤਾਂ ਜਰ ਲਾਈ ਹੈ। ਤਪਾ ਸਿੰਘ ਕਿਹਾ, ਜੀ ਆਪ ਨੇ ਬੜਾ ਪਰਉਪਕਾਰ ਕੀਤਾ ਹੈ, ਜੀਵਾਂ ਕੋ ਨਾਮ ਕੀ ਤਰਫ ਲਾਇਆ ਹੈ, ਰਹਿਤ ਮਰਿਆਦਾ ਦੱਸੀ ਹੈ, ਤੀਨ ਗੱਲਾਂ ਨਹੀਂ ਕਰਦੇ ਹੋ। ਇੱਕ ਤਾਂ ਨੀਲ ਨਹੀਂ ਪਹਿਰਦੇ ਹੋ, ਇੱਕ ਤੁਸੀਂ ਕਿਸੇ ਦੀ ਦੇਗ ਬਣੀ ਨਹੀਂ ਛਕਦੇ, ਅਤੇ ਸਨਾਤਨ ਮਰਿਆਦਾ ਵੀ ਨਹੀਂ ਕਰਦੇ। ਵਚਨ ਕੀਤਾ ਕਿ ਸਾਰਿਆਂ ਵਿਚੋਂ ਤੂੰ ਵਿਵੇਕੀ ਹੈ, ਜੇਕਰ ਰਹਿਤੀਆ ਰਮਦਾਸੀਆ ਕਹਿ ਕੇ ਮੇਰੇ ਹੱਥ ਦਾ ਛਕੋ ਤਾਂ ਤੁਸੀਂ ਛਕ ਲਵੋਗੇ। ਕਹਿਣ ਲੱਗਾ, ਜੀ ਨਹੀਂ, ਮੈਂ ਕਾਸ ਨੂੰ ਛਕਣਾ ਹੈ। ਇੱਕ ਛੋਟਾ ਭਜੰਗੀ ਖੜਾ ਸੀ। ਗੁਰੂ ਜੀ ਵਚਨ ਕੀਤਾ, ਵੇਖੋ ਇਸ ਕੋ ਇੱਕ ਸ਼ਹਿਰਾ ਤੇੜ ਹੈ, ਇਹ ਇਸ਼ਨਾਨ ਕਰੇਗਾ ਤਾਂ ਇੱਕ ਪਹੁੰਚਾ ਕਸ਼ਹਿਰੇ ਕਾ ਪਾ ਕੇ ਤਾਂ ਦੂਸਰਾ ਲਾਉਂਦਾ ਹੈ, ਅਤੇ ਰਹਿਤ ਮਰਿਆਦਾ ਮੈਂ ਪੱਕਾ ਹੈ। ਹੋਰ ਵਚਨ ਕੀਤਾ, ਅੱਛਾ ਸਿੰਘ ਕੀ ਹੋਇਆ, ਜੇ ਘਰ ਮੈਂ ਵਿਵੇਕੀ ਅਤੇ ਘਰ ਵਾਲੀ ਸਿੰਘਣੀ ਨਸਵਾਰ ਲੈਂਦੀ ਹੋਵੇ ਜਾਂ ਮੜੀ ਗੋਰ ਪੂਜਦੀ ਹੋਵੇ ਤਾਂ ਸਿੰਘ ਕਾ ਵਿਵੇਕ ਕਿੱਥੇ ਰਿਹਾ, ਸਿੰਘਣੀ ਕੇ ਹੱਥਾਂ ਕਾ ਜਲ ਪਾਣੀ ਸਭ ਕੁਝ ਵਰਤਣਾ ਹੋਇਆ। ਤਪੇ ਨੇ ਕਿਹਾ ਕਿ ਤੁਸੀਂ ਕੁਸੰਗੀ ਕਿਸ ਕੋ ਆਖਦੇ ਹੋ। ਸ੍ਰੀ ਸਤਿਗੁਰੂ ਜੀ ਵਚਨ ਕੀਤਾ, ਕੁਸੰਗੀ ਉਸ ਕੋ ਆਖਦੇ ਹੈ ਜੋ ਸ਼ਬਦ ਕੋ ਨਾ ਮੰਨੇ, ਰੀਤੀ ਕੋ ਛੋੜ ਦੇਵੇ, ਜੋ ਗੁਰੂਆਂ ਨੇ ਫਰਮਾਇਆ ਹੈ ਸੋ ਸੋ ਰੀਤੀ ਕਰੇ ਸੋ ਸਿੰਘ ਪੂਰਾ। ਅਸੀਂ ਜੋ ਕੁਝ ਗ੍ਰੰਥ ਸਾਹਿਬ ਮੈਂ ਲਿਖਿਆ ਹੈ ਸੋ ਸੋ ਮੰਨਦੇ ਹਾਂ, ਅਸੀਂ ਬੇਦ ਰੀਤੀ ਨਹੀਂ ਮੰਨਦੇ, ਮੁੱਢੋਂ ਇਹ ਹੀ ਹੁੰਦੀ ਆਈ ਹੈ। ਜੈਸੇ ਗੁਰਵਾਕ ਹੈ ਭਗਤਾ ਤੈਸਾ ਸਾਰੀਆ ਜੋੜ ਕਦੇ ਨਾ ਆਇਆ, ਸੋ ਸਾਡਾ ਕੁਸੰਗੀਆਂ ਨਾਲ ਕਦੇ ਮੇਲਾ ਨਹੀਂ ਹੋਣਾ। ਜੋ ਤੁਸੀਂ ਨੀਲ ਕੀ ਬਾਬਤ ਆਖਿਆ ਹੈ, ਸੋ ਨੀਲ ਵਸਤਰ ਪਾਉਣੇ ਕਿੱਥੇ ਲਿਖੇ ਹੈ, ਦਸਵੇਂ ਪਾਤਸ਼ਾਹ ਜੀ ਨੇ ਮਾਛੀ ਵਾਲੇ ਵਸਤਰ ਸੁਰਮਈ ਬਣਾਏ ਸੇ, ਸੋ ਸੁਰਮੇ ਵੀ ਬਣਾਏ ਸੇ, ਪਰ ਇਹ ਨਹੀਂ ਕਿ ਹਰ ਇੱਕ ਵਾਸਤੇ ਸੁਰਮਈ ਕੱਪੜੇ ਬਣਾਉਣੇ ਕਾ ਹੁਕਮ ਦਿੱਤਾ ਹੋਵੇ। ਉਹ ਸਮਾਂ ਹੀ ਮੁਸੀਬਤ ਕਾ ਥਾ ਸੋ ਗੁਜ਼ਰ ਗਿਆ, ਐਸਾ ਨਹੀਂ ਕਿ ਹਮੇਸ਼ਾ ਵਾਸਤੇ ਸਿੰਘਾਂ ਕੋ ਹੁਕਮ ਹੀ ਸੁਰਮਈ ਕਾ ਦੇ ਦਿੱਤਾ ਹੋਵੇ। ਉਹਨਾਂ ਨੇ ਮੁਸੀਬਤ ਮੈਂ ਸੁਰਮਈ ਕੱਪੜੇ ਪਾਏ ਸੇ, ਤੁਹਾਨੂੰ ਕੀ ਮੁਸੀਬਤ ਹੈ, ਤੁਸੀਂ ਹਮੇਸ਼ਾ ਨੀਲੇ ਵਸਤਰ ਰੱਖਦੇ ਹੋ। ਸ੍ਰੀ ਸਤਿਗੁਰੂ ਜੀ ਨੇ ਤਪੇ ਕੋ ਪੂਰੇ ਪੂਰੇ ਉੱਤਰ ਦਿੱਤੇ, ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਇਹ ਤੁਕ ਨਿਹੰਗ ਨੇ ਪੜ੍ਹੀ ਕਿ ਦੇਖੋ ਲਿਖਿਆ ਹੋਇਆ। ਗੁਰੂ ਜੀ ਵਚਨ ਕੀਤਾ, ਇਹ ਇਸ ਤਰ੍ਹਾਂ ਹੈ ਕਿ ਨੀਲ ਵਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ। हे अच्युत हे पार ब्रह्म अविनाशी अघनास हे पूरन हे सर्व मैं दुख भंजन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे हैपी होवन हार हे संता कै सदा संग निधाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही परोय याही कुल ते प्रगट होय ताही कुल को नाम उन द्वादश गुरिंड को मेरी है प्रणाम।